ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਡੰਡੌਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ, ਡੋਲਨ ਤੇ ਰਖ ਪ੍ਰਭੂ ਨਾਨਕ ਦੇ ਕਰ ਹੱਥ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ, ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵਿਸਾਹ। ਰਾਗ ਸੂਹੀ ਮਹਿਲਾ ਪਹਿਲਾ, ਉਚੱਜੀ ਇੱਕ ਓਂਕਾਰ ਸਤ ਗੁਰ ਪ੍ਰਸਾਦ। ਮੰਝ ਕੁਚੱਜੀ ਅਮਾਵਣ ਡੋਸੜੇ, ਹਾਂ ਕਿਉਂ ਸ਼ਹਰਾਵਣ ਜਾਉ ਜੀਓ। ਮੰਝ ਕੁਚੱਜੀ ਅਮਾਵਣ ਡੋਸੜੇ, ਹਾਂ ਕਿਉਂ ਸ਼ਹਰਾਵਣ ਜਾਉ ਜੀਓ। ਇੱਕ ਦੂ ਇੱਕ ਚੜ੍ਹਦੀਆਂ, ਕੌਣ ਜਾਣੈ ਮੇਰਾ ਨਾਉ ਜੀਓ। ਜਿਨੀ ਸਖੀ ਸ਼ਹੁਰਾਵਿਆ ਸੇ ਅੰਬੀ ਸ਼ਾਵੜੀਏ ਜੀਓ। ਸੇ ਗੁਣ ਮਾਂਜਨਾ ਆਵਨੀ, ਹਾਉ ਕਹਿ ਜੀ ਦੋਸ਼ ਧਰਿਓ ਜੀਓ। ਕਿਆ ਗੁਣ ਤੇਰੇ ਵਿਥਰਾ, ਹਾਉ ਕਿਆ ਕਿਆ ਕਿੰਨਾ ਤੇਰਾ ਨਾਉ ਜੀਓ। ਇੱਕ ਟੋਲ ਨਾ ਅੰਬੜਾ, ਹਾਉ ਸਦ ਕੁਰਬਾਣੈ ਤੇਰੇ ਜਾਉ ਜੀਓ। ਸੋਇਨਾ ਰੂਪਾ ਰੰਗੁਲਾ, ਮੋਤੀ ਤੈ ਮਾਣਿਕ ਜੀਓ। ਸੇ ਵਸਤੂ ਸਹਿ ਦਿੱਤੀਆਂ, ਮੈਂ ਤਿੰਨ ਸਿਓਂ ਲਾਇਆ ਚਿੱਤ ਜੀਓ। ਮੰਦਰ ਮਿੱਟੀ ਸੰਦੜੇ, ਪੱਥਰ ਕੀਤੇ ਰਾਸ ਜੀਓ। ਹਾਂ ਇੰਨੀ ਟੋਲੀ ਭੁੱਲੀ ਅਸ, ਤਿਸ ਕੰਤ ਨ ਬੈਠੀ ਪਾਸ ਜੀਓ। ਅੰਬਰ ਕੂੰਜਾਂ ਖੁਰਲੀਆਂ, ਬਗ ਬਹਿਥੇ ਆਏ ਜੀਓ। ਸਾ ਧਨ ਚੱਲੀ ਸਾਹੁਰੇ, ਕਿਆ ਮੂੰਹ ਦੇਸੀ ਅਗੈ ਜਾਏ ਜੀਓ। ਸੁੱਤੀ ਸੁੱਤੀ ਝਾਲ ਥੀਆ, ਭੁੱਲੀ ਵਾਟੜੀ ਆਸ ਜੀਓ। ਤੈ ਸ਼ਹ ਨਾਲੋਂ ਮੁਤੀਅਸ, ਦੁੱਖਾਂ ਕੂੰ ਧਰੀ ਆਸ ਜੀਓ। ਤੁਧ ਗੁਣ ਮੈਂ ਸਭ ਅਵਗਣਾ, ਇੱਕ ਨਾਨਕ ਕੀ ਅਰਦਾਸ ਜੀਓ। ਸਭ ਰਾਤੀ ਸੁਹਾਗਣੀ, ਮੈਂ ਡੋਹਾਗਣ ਕਾਈ ਰਾਤ ਜੀਓ। ਸਭ ਰਾਤੀ ਸੁਹਾਗਣੀ, ਮੈਂ ਡੋਹਾਗਣ ਕਾਈ ਰਾਤ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਜੀ ਦੇ ਪਾਵਨ ਦਰਬਾਰ ਚ ਗੁਰੂ ਕੀ ਗੋਦ ਵਿੱਚ ਸ਼ਬਦ ਰਸ ਨਾਲ ਜੁੜੇ ਹੋਏ ਆਪ ਸਾਵਧਾਨ ਤੇ ਇਕਾਗਰ ਚੀਤ ਹੋਏ ਬੈਠੇ ਗੁਰੂ ਸਾਧੂ ਸੰਗਤ ਰੂਪ ਹੋ, ਗੁਰੂ ਰੂਪ ਹੋ, ਆਸੀਸ ਬਖਸ਼ਿਸ਼ ਕਰਨਾ, ਆਪਣੇ ਪਾਵਨ ਸ਼ਬਦ ਦੀ ਵਿਚਾਰ ਬਖਸ਼ਣਾ ਤੇ ਇੱਕ ਵਾਰ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਜਗਤ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਹ ਪਾਵਨ ਬਚਨ ਜੋ ਸਾਡੇ ਆਤਮਕ ਜੀਵਨ ਨੂੰ, ਆਤਮਕ ਜੀਵਨ ਦੀ ਰੌਣ ਨੂੰ ਪ੍ਰਤੱਖ ਦਰਸ਼ਨਾਂ ਵਿੱਚ ਲਿਆਉਂਦਾ ਹੈ ਤੇ ਉਦਾਹਰਣ ਦਿੰਦਾ ਹੈ ਸਾਡੇ ਸੰਸਾਰ ਦੇ ਜੀਵਨ ਦੇ। ਪਾਵਨ ਬਾਣੀ ਦਾ ਇੱਕ ਰਹੱਸ ਰੂਪਕ ਹੈ। ਉਦਾਹਰਣ ਸਾਰੇ ਹੀ, ਤਸ਼ਬੀਹਾਂ ਸਾਰੀਆਂ ਹੀ ਸਾਡੀਆਂ ਸਮਾਜਿਕ ਜੀਵਨ ਦੀਆਂ ਦਿੱਤੀਆਂ ਨੇ, ਪਰਿਵਾਰਕ ਜੀਵਨ ਦੀਆਂ ਦਿੱਤੀਆਂ ਨੇ, ਜਿਹੜੀਆਂ ਅਸੀਂ ਆਮ ਜੀ ਰੋਜ਼ ਹੰਡਾਉਂਦੇ ਹਾਂ ਅਤੇ ਜਿਹੜੀਆਂ ਗਲਤੀਆਂ ਵੀ ਰੋਜ਼ ਕਰਦੇ ਹਾਂ, ਉਹੀ ਪਾਤਸ਼ਾਹ ਨੇ ਉਠਾਈਆਂ ਨੇ ਅਤੇ ਜਿਹੜੀਆਂ ਖੂਬੀਆਂ ਸਾਡੇ ਵਿੱਚ ਨੇ ਉਹ ਵੀ ਦੱਸੀਆਂ ਨੇ। ਕਿਉਂਕਿ ਹਰ ਜੀਵ ਵਿੱਚ ਜੇ ਕੁਝ ਕਮੀਆਂ ਨੇ ਤੇ ਕੁਝ ਖੂਬੀਆਂ ਵੀ ਨੇ। ਇਹ ਨਹੀਂ ਹੈ ਕਿ ਖੂਬੀਆਂ ਕਰਤੇ ਨਹੀਂ ਪਾਈਆਂ, ਕਰਤੇ ਨੇ ਹਰ ਜੀਵ ਵਿੱਚ ਕੋਈ ਕਲਾ ਪਾਈ ਹੈ। ਬਸ ਫਰਕ ਇਤਨਾ ਹੈ, ਕਿਸੇ ਵਿੱਚ ਬਹੁਤੀਆਂ ਕਲਾਵਾਂ ਪਾਤੀਆਂ, ਕਿਸੇ ਵਿੱਚ ਥੋੜੀਆਂ ਪਾਤੀਆਂ। ਸਭਨਾ ਉੱਪਰ ਨਦਰ ਪ੍ਰਭ ਤੇਰੀ, ਕਿਸੇ ਥੋੜੀ ਕਿਸੇ ਹੈ ਕਣੇ। ਉਹਦੀ ਰਹਿਮਤ ਦੀ ਦ੍ਰਿਸ਼ਟੀ, ਉਹਦੀ ਕਲਾ ਤਾਂ ਹਰ ਇੱਕ ਦੇ ਵਿੱਚ ਹੈ, ਬਸ ਫਰਕ ਇਤਨਾ ਹੈ ਕਿਸੇ 'ਤੇ ਥੋੜੀ ਹੈ ਕਿਸੇ 'ਤੇ ਬਹੁਤੀ ਹੈ। ਔਰ ਉਹ ਇੱਕ ਇੱਕ ਕਲਾ ਹੀ ਪ੍ਰਗਟ ਹੋ ਜਾਏ ਤਾਂ ਵਿਅਕਤੀ ਕਲਾਕਾਰ ਕਹਿਲਵਾਉਂਦਾ ਹੈ। ਗਾਉਣ ਦੀ ਕਲਾ ਪ੍ਰਗਟ ਹੋ ਗਈ, ਕਲਾਕਾਰ ਹੋ ਗਿਆ। ਚਿੱਤਰਕਾਰੀ ਦੀ ਕਲਾ ਪ੍ਰਗਟ ਹੋ ਗਈ, ਕਲਾਕਾਰ ਹੋ ਗਿਆ। ਸਾਜ਼ ਦੀ, ਕਿਸੇ ਸੰਗੀਤ ਦੀ ਕਲਾ ਪ੍ਰਗਟ ਹੋ ਗਈ, ਸਜਨ ਦਾ ਹੋ ਗਿਆ। ਕੋਈ ਵੀ ਕਲਾ ਕਰਤੀ ਦੀ ਪ੍ਰਗਟ ਹੋ ਗਈ, ਕਲਾਕਾਰ ਹੋ ਗਿਆ। ਉਹਦੇ ਨਾਲ ਹੀ ਸਤਿਗੁਰ ਨੇ ਸਾਡੇ ਕੁਝ ਦੋਸ਼ ਵੀ ਦੱਸੇ ਨੇ, ਸਾਡੇ ਕੁਝ ਅਵਗੁਣ ਵੀ ਦੱਸੇ ਨੇ ਤੇ ਅਵਗੁਣਾਂ ਨੂੰ ਨਿਰੂਪਿਤ ਕਰਦਿਆਂ ਹੋਇਆਂ ਪਾਤਸ਼ਾਹ ਜੀ ਨੇ ਬਿਲਕੁਲ ਪਰਿਵਾਰਕ ਜੀਵਨ ਦਿੱਤਾ ਹੈ ਤੇ ਨਾਲ ਪਰਿਵਾਰਕ ਜੀਵਨ ਦੇ ਨਾਲ ਨਾਲ ਇੱਕ ਬਹੁਤ ਪੁਰਾਣੀ ਸਦੀਆਂ ਤੋਂ ਚੱਲੀ ਹੋਈ ਪਰੰਪਰਾ ਨੂੰ ਉਲਟ ਕੇ ਰੱਖ ਦਿੱਤਾ ਹੈ। ਅੱਜ ਤੱਕ ਦੀ ਪਰੰਪਰਾ, ਆਮ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਦੀ ਪਰੰਪਰਾ, ਸਾਰੇ ਹੀ ਤਕਰੀਬਨ ਹੋਰਨਾਂ ਮਤਾਂ ਦੇ ਵਿੱਚ ਇਸਤਰੀ ਨੂੰ ਧਰਮ ਕਰਮ ਕਰਨ ਦਾ ਕੋਈ ਥਾਂ ਨਹੀਂ ਦਿੱਤਾ ਗਿਆ ਤੇ ਨਾ ਹੀ ਉਸਨੂੰ ਕਰਤੇ ਦੇ ਕਿਸੇ ਰਸ ਰੰਗ ਦਾ ਅਧਿਕਾਰੀ ਮੰਨਿਆ ਗਿਆ। ਇੱਥੋਂ ਤੱਕ ਕਈਆਂ ਮਤਾਂ ਵਿੱਚ ਤਾਂ ਇਸਤਰੀ ਨੂੰ ਖੇਲਣ ਦਾ ਖਿਡੌਣਾ ਸਮਝਿਆ ਗਿਆ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਤੇ ਗੱਲ ਨੂੰ ਪਲਟ ਕੇ ਰੱਖ ਦਿੱਤਾ। ਪੁਰਾਣੇ ਮਤ ਮਤਾਂਤਰਾਂ ਦਾ ਜੇ ਗਹਿਨ ਅਧਿਐਨ ਕਰੀਏ ਤੇ ਉਹਨਾਂ ਦਾ ਵਿਚਾਰ ਹੈ ਕਿ ਜੇ ਇਸਤਰੀ ਨੇ ਮੁਕਤ ਹੋਣਾ ਹੈ ਤੇ ਉਹਨੂੰ ਮਰਦ ਰੂਪ ਜਨਮ ਲੈਣਾ ਪਏਗਾ। ਲੇਕਿਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨਹੀਂ, ਐਸਾ ਨਹੀਂ ਹੈ। ਜੇ ਮੁਕਤ ਹੋਣਾ ਹੈ ਤੇ ਮਰਦ ਨੂੰ ਇਸਤਰੀ ਰੂਪ ਹੋਣਾ ਪਏਗਾ। ਦੁਨੀਆਂ ਤੋਂ ਇਸੇ ਕਰਕੇ ਗੁਰੂ ਨਾਨਕ ਦੀ ਫਿਲਾਸਫੀ ਕਦੇ ਕਦੇ ਉਲਟ ਹੈ, ਦੁਨੀਆਂ ਨਾਲ ਨਹੀਂ ਸਾਂਝ ਬਣਦੀ। ਇਸੇ ਗੱਲੋਂ ਅੱਜ ਤੱਕ ਸਾਨੂੰ ਗੁਰੂ ਨਾਨਕ ਦੀ ਫਿਲਾਸਫੀ ਦਾ ਰਹੱਸ ਸਮਝ ਨਹੀਂ ਆਇਆ। ਜਗ ਮੈਂ ਏਕਾ ਪੁਰਖ ਹੈ ਹੋਰ ਸਗਲੀ ਨਾਲ ਸਬਾਏ ਜੀ। ਅਸੀਂ ਸਾਰੇ ਹੀ ਕਰਤਾ ਪੁਰਖ ਦੀਆਂ ਤੀਵੀਆਂ ਹਾਂ, ਕਰਤਾ ਪੁਰਖ ਦੀਆਂ ਇਸਤਰੀਆਂ ਹਾਂ। ਔਰ ਜਿੰਨਾ ਚਿਰ ਇਹ ਇਸਤਰੀ ਤੱਤਵ ਸਾਡੇ ਅੰਦਰੋਂ ਪ੍ਰਗਟ ਨਹੀਂ ਹੁੰਦਾ, ਉਹਨਾਂ ਚਿਰ ਸਾਨੂੰ ਕਰਤੇ ਦੀ ਅਸੀਮ ਬਖਸ਼ਿਸ਼ ਦਾ ਅਨੁਭਵ ਵੀ ਨਹੀਂ ਹੋਣਾ। ਜਿੰਨਾ ਚਿਰ ਸਾਡੇ ਚ ਆਪਣੇ ਹਾਂ ਮਰਦਾਉਪਣਾ ਬਾਕੀ ਹੈ, ਉਹਨਾਂ ਚਿਰ ਕਰਤੇ ਦੀਆਂ ਪਿਆਰ ਭਰੀਆਂ ਅੰਮ੍ਰਿਤ ਬੂੰਦਾਂ ਤੋਂ ਸੱਖਣੇ ਰਹਿ ਜਾਵਾਂਗੇ। ਔਰ ਇਹੀ ਕਾਰਨ ਹੈ ਕਿ ਸਾਨੂੰ ਕਰਤੇ ਦੀਆਂ ਪਿਆਰ ਭਰੀਆਂ ਬਖਸ਼ਿਸ਼ਾਂ ਨਹੀਂ ਮਿਲਦੀਆਂ, ਨੇੜੇ ਹੋ ਕੇ ਵੀ ਨਹੀਂ ਮਿਲਦੀਆਂ, ਕਿਉਂਕਿ ਵਿੱਚ ਦੀਵਾਰ ਹੈ, ਹਾਂ ਦਾ ਪੜਦਾ ਹੈ। ਉਸ ਹਾਂ ਦੇ ਪਰਦੇ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਤੋੜੇ ਤੇ ਸਾਨੂੰ ਬਹੁਤ ਥਾਵਾਂ ਤੇ, ਖਾਸ ਕਰਕੇ ਜਿਨ੍ਹਾਂ ਨੂੰ ਪਾਠ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ, ਉਹਨਾਂ ਇਸ ਗੱਲ ਨੂੰ ਬਾਰ ਬਾਰ ਦੇਖਿਆ ਹੋਵੇਗਾ। ਕਰਤਾ ਪੁਰਖ ਨੂੰ ਪਿਰਤਮ ਦੇ ਰੂਪ ਦੇ ਵਿੱਚ ਉਲੀਕਿਆ ਗਿਆ ਹੈ, ਪੁਕਾਰਿਆ ਗਿਆ, ਬੇਨਤੀਆਂ ਕੀਤੀਆਂ ਗਈਆਂ। ਇੱਥੋਂ ਤੱਕ ਵੀ ਕਿਹਾ ਹੈ, ਮੈਂ ਦੂਰੋਂ ਚੱਲ ਕੇ ਆਈ, ਮੇਰੀ ਕੋਈ ਰੂਪ ਨਹੀਂ, ਕੋਈ ਜਾਤ ਨਹੀਂ, ਕੋਈ ਟੰਗ ਨਹੀਂ, ਕੁਲਕੁਲ ਨਹੀਂ, ਕੁਝ ਬੰਕੇ ਨੈਣ ਨਹੀਂ, ਕੁਛ ਵੀ ਨਹੀਂ, ਹਾਂ ਪਰਦੇ ਸਨ, ਦੂਰ ਤੇ ਆਈ, ਦੂਰੋਂ ਚੱਲ ਕੇ ਆਈ। ਅੱਜ ਇਹ ਪਾਵਨ ਬਚਨ ਜੋ ਬਖਸ਼ਿਸ਼ ਹੋਏ ਨੇ, ਇਹਦੇ ਵਿੱਚ ਸਾਡਾ ਉਹ ਰੂਪ ਹੈ, ਸਾਡਾ ਅਲੰਕਾਰਿਕ ਉਹ ਰੂਪ ਪਾਤਸ਼ਾਹ ਨੇ ਪੇਸ਼ ਕੀਤਾ, ਜਿਹੜਾ ਅਸੀਂ ਹਾਂ ਤਾਂ ਕਰਤੇ ਦੀਆਂ ਹੀ, ਲੇਕਿਨ ਕਰਤੇ ਨੂੰ ਹੀ ਭੁੱਲ ਗਈਆਂ। ਅਲੰਕਾਰ ਉਸ ਇਸਤਰੀ ਦਾ ਵਰਣਨ ਕੀਤਾ ਗਿਆ جس نوں سب کچھ دنیاوی تے ملیا ہے لیکن وہ دنیا دے رساں وچ کھچت ہو گئی، جنوں عام طور تے کچت جی کیا جاندہ ہے، ساڈا پنجابی دا محاورہ ہے کچت جی، کسی بیوی نوں گھر وہار دے کرتب نہ آندے ہون اس کے نے فلانے تے کچت جی ہے، اور یہ پنجابی دا پرانا محاورہ بھی کچھ جج سکھ لو، سدگرو نے گر مل جج آچار سکھ، اور وہ جج جس جج دے نال کرتا پرکھ دے گھر سن جان دا رستہ نظر آنا وہ گرو نو مل کے ملنا، وہ جج وہ آچار نہیں تو اچھے کچجے تے ہاں کچجی تے ہاں۔ تے ایتھے ایک بینتی ہے، تن گرو نانک صاحب پاتشاہ پیار راؤں وچ آئے تے ساڈے تھان تے آپ کھڑے ہو گئے، گرو نانک پاتشاہ دا اے رہسمے روپ عام دنیا دی سمجھ اج تک نہیں آیا، ساڈے تھان آپ کھڑے ہو جاندے تے سانو ارداس کرن دا ایک ول سکھاندے نے، انج بینتی کریا کر، ایک بینتی ہور کر دیا، دنیا تو اسی اپنے اوگن چھپا لوانگے، سو وار چھپا لانگے، ہزار وار چھپا لانگے، لیکن اپنے کرتے تو اپنے اوگن نہیں چھپا سکتے، نہیں چھپا سکتے، کیونکہ وہ تاں کٹ کٹ کے پٹ پٹ کی جان ہے، ون بولیاں سب کچھ جان، دسن دی لوڑ ہی نہیں، ایتھے تے چگلی کرن دی لوڑ ہے تد پتا لگتا ہے، تے اوتھے کچھ دسن دی لوڑ نہیں، بس اسی کیتا نہیں انہیں جانے آن، کیتا بھی نہیں اسی سوچیا نہیں کہ انہیں جانے آن، اور اسے کر کے ست پرکھان دے پھرنے پورے ہوتے ہیں، ساڈے ارداساں ساڈیاں جدڑیاں ساڈے کیتے جب تک بھی پورے نہیں ہو رہے، ست پرکھان دے پھرنا لیندے نے کام ہو جاتا ہے، کیوں؟ کیونکہ وہ اندر بیٹھا ہوئے، اس اندرلے تک پہنچ بنے کچھ اوگن تیاگنے پڑ گے، کچھ چھڈنا پے گا، کچھ کاٹ شانٹ کرنی پے گی، سوابھاوک ہے، بنا کاٹ شانٹ کیتے ہیں تو سگڑتا پراپتی نہیں ہوندی، انج تا لکڑی دا ٹکڑا ہوندا ہے، لیکن کاریگر دے ہاتھ لگدے نے تو سندر مورت بن جاندی ہے، انج تا پتھر دا ٹوٹا ہے وڈی چٹان ہے، لیکن سیانے کاریگر دے ہاتھ لگے تو سونی مورت بن گئی، پوجن یوگ ہوگی، بھگوان کر کے پوجی جان لگ پئی، اونج یہ اوگن آ رہا ہے، ہڈ ماس کا لوتھڑا ہور کی ہے، گرمت دا ہتھ لگ جائے پڑیا جاندا ہے، سگڑ ہو جاندا ہے، سیانا ہو جاندا ہے، بس اے سیانا ہونا ہی پاتشاہ جی نے انہاں شبداں دے راہی سنمت دتی ہے، اسی اپنا اوگن ہمیشہ چھپاندے ہاں، ساڈا منکی سبھاؤ ہے اسی اپنے اوگن چھپاندے ہاں تے گن پرکٹ کرتے ہاں، یہ ساڈا منکھی سبھاؤ ہے، تے گرو نانک پاتشاہ جی جو سبھاؤ بخشش کرتے ہیں وہ دے وچ گن نوں چھپانا تے اوگن نوں پرکٹ کرنا، اپنے دوجے دے نوں نہیں، دوجے دے گن نوں پرکٹ کرنا تے دوجے تو گن گرہن کرنا تے اپنا اوگن دسنا کہ میرے چ آ غلطی ہے، میں پاپی ہاں، بھائی گرداس جی کول پیار نہ کتے جائیے تے بھائی گرداس جی کہندے نے ہاں اپرادھی گنہگار ہاں مورکھ مندا، میں تے پاپی ہاں بھائی، میں تے گناہگار ہاں، نہیں تے بھائی گرداس کی شخصیت کتے پاپی ہو سکتی ہے کتے گناہگار ہو سکتی ہے، گرو نانک ورگی شخصیت اپنے آپ داسن داس کہہ رہی، نیچاں تو نیچ کہہ رہی، نانک نیچ کہہ رہی ہے، تے گرو نانک ورگی شخصیت کتے نیچ ہے نہیں، بہت اتم ہے، لیکن ایک رہس ہے اپنے اوگنا نو پرکٹ کرن دا، اور شاید ایک منوگیانکاں دا وی خیال ہے، جدوں اسی اپنا دل دجبوج نے سڈے پاپاں دے اوگنا دے اپنے کسی متر نہ کھول لینے نہ تے دل ہلکا ہو جاندا ہے، دل دا بوجھ ہلکا سی کہ جدا میرا بوجھ ہلکا ہو گیا، میں تیرے نال گل کر لی نا اپنے گناہ دس دیتے نا میرا بوجھ ہلکا ہو گیا، وہ بوجھ ہلکا کرن دی جگت جی سماجک وچ وی ہے کہ کسی متر نو کسی ساتھی نو کسی سجن نو دسیا جائے، کوئی ایسا ہوئے جی دے نال بیٹھ کے میں اپنے دل دیاں گلاں سانجیاں کر سکاں، دل فرول سکاں، اپنے دکھڑے رو سکاں، پھر وہ ہور کوئی ملے نہ ملے گرو تاں ہے نا، ਪਤਾ ਨਹੀਂ ਹੋਰ ਕਿਸੇ ਕੋ ਦੱਸਣ ਲੱਗੇ, ਸ਼ਰਮ ਆਏ, ਦੁੱਖ ਵੀ ਆਏਗਾ, ਹੋ ਸਕਦਾ ਅਗਲਾ ਅਪਮਾਨ ਕਰੇਗਾ, ਮਜ਼ਾਕ ਉਡਾਏਗਾ ਮੇਰੀ, ਲੇਕਿਨ ਗੁਰੂ ਤੇ ਮਜ਼ਾਕ ਨਹੀਂ ਉਡਾਉਣ ਲੱਗੇ ਤੇ ਗੁਰੂ ਤੇ ਪੜਦੇ ਪਾ ਦਿੰਦੇ ਨੇ। ਅਵਗੁਣ ਦੇਖ ਕੇ ਗੁਣ ਦੇ ਦਿੰਦੇ, ਅਵਗੁਣ ਢੱਕ ਦਿੰਦੇ ਨੇ, ਅਵਗੁਣ ਲੈ ਗੁਣ ਵੇਚਦਾ ਬਚਰਿਆਂ ਦਾ ਸੂਰਾ। ਇੱਥੇ ਖੜੇ ਹੋ ਕੇ ਸਾਨੂੰ ਸਤਿਗੁਰੂ ਜੁਗ ਦਿੰਦੇ ਨੇ, ਅਰਦਾਸ ਕਰਨ ਵਾਲਿਆਂ ਨੂੰ ਇੱਕ ਗੱਲ ਮੰਨਣੀ ਪਏਗੀ, ਮੈਂ ਅਵਗੁਣ ਯਾਰਾ ਹਾਂ। ਤੇ ਅਵਗੁਣ ਯਾਰਾ ਕਿਹੋ ਜਿਹਾ? ਮੰਝ ਕੁਚੱਜੀ, ਮੰਝ ਮੈਂ, ਇਹ ਲਹਿੰਦੀ ਪੰਜਾਬੀ ਮੁਲਤਾਨੀ ਭਾਸ਼ਾ, ਬਜ਼ੁਰਗਾਂ ਨੂੰ ਸ਼ਾਇਦ ਇਸ ਗੱਲ ਦਾ ਬਹੁਤ ਅਨੁਭਵ ਹੋਵੇਗਾ, ਪੁਰਾਣੀ ਪੰਜਾਬੀ, ਮੈਂ ਕੁਚੱਜੀ ਹਾਂ, ਇਹ ਪ੍ਰਭੂ ਪਤੀ ਮੈਂ ਤੇਰੇ ਕਰਕੇ ਵੀ ਆਇਆ, ਕਿਉਂਕਿ ਸਾਡਾ ਸਭ ਦਾ ਇੱਕੋ ਇੱਕ ਨਿਸ਼ਾਨਾ ਹੈ, ਅਸੀਂ ਸਰੀਰਕ ਰੂਪ ਚ ਭਾਵੇਂ ਬਾਲਕ ਹੋਈਏ, ਭਾਵੇਂ ਬੁੱਢੇ ਹੋਈਏ, ਭਾਵੇਂ ਜਵਾਨ ਹੋਈਏ, ਭਾਵੇਂ ਕਿਸੇ ਮੁਕਾਮ ਤੇ ਹੋਈਏ, ਸਾਡਾ ਨਿਸ਼ਾਨਾ ਸਾਈਂ ਦੇ ਘਰ ਜਾਣਾ ਹੈ, ਸਾਡਾ ਇੱਕੋ ਇੱਕ ਨਿਸ਼ਾਨਾ ਹੈ ਸਾਨੂੰ ਪ੍ਰਭੂ ਪਰਮਾਤਮਾ ਪ੍ਰਾਪਤ ਹੋ ਜਾਏ, ਇੱਕੋ ਇੱਕ ਨਿਸ਼ਾਨਾ। ਤੇ ਜੇ ਕਿਸੇ ਨੇ ਇਸ ਤੋਂ ਬਿਨਾਂ ਕੋਈ ਨਿਸ਼ਾਨਾ ਬਣਾਇਆ ਹੈ, ਹਿਕਮਾ ਕਰਨਾ ਉਹ ਗਲਤ ਰਾਹ ਦੇ ਤੋਰ ਤੇ ਹੈ, ਸਾਡਾ ਹੋਰ ਕੋਈ ਨਿਸ਼ਾਨਾ ਨਹੀਂ। ਜਿਵੇਂ ਅਸੀਂ ਕਹਿੰਦੇ ਹਾਂ ਨਾ ਕਿ ਅਸੀਂ ਹੋਰ ਕੁਛ ਨਹੀਂ ਹਾਂ, ਅਸੀਂ ਕਿਸੇ ਮਤ ਨਾਲ ਨਹੀਂ ਜੁੜਦੇ, ਅਸੀਂ ਨਾ ਕੋਈ ਦੁਨਿਆਵੀ ਹਾਂ, ਅਸੀਂ ਕੇਵਲ ਸਿੱਖ ਹਾਂ। ਮੈਂ ਕਹਿੰਦੇ ਹਾਂ ਅਸੀਂ ਕੇਵਲ ਗੁਰੂ ਦੀਆਂ ਧੀਵੀਆਂ ਹਾਂ, ਗੁਰੂ ਪਰਮੇਸ਼ਰ ਦੀਆਂ ਧੀਵੀਆਂ ਹਾਂ। ਕਿਤੇ ਇੱਥੇ ਪਹੁੰਚ ਜਾਈਏ, ਸਾਡੇ ਅੰਦਰ ਦਾ ਇਸਤਰੀ ਤੱਤਵ, ਜੋ ਮਾਤਾ ਦਾ ਤੱਤਵ ਸਾਡੇ ਅੰਦਰ ਹੈ, ਕਿਤੇ ਰਹੱਸ ਚ ਪੇਸ਼ ਕਰਾਂਗੇ ਤਾਂ ਪਤਾ ਲੱਗੇਗਾ ਪਿਤਾ ਦਾ ਤੱਤ ਵੀ ਸਾਡੇ ਚ ਮੌਜੂਦ ਹੈ ਤੇ ਮਾਤਾ ਦਾ ਤੱਤ ਵੀ ਸਾਡੇ ਚ ਮੌਜੂਦ ਹੈ। ਮਾਤਾ ਪਿਤਾ ਦੇ ਸੰਯੋਗ ਕਰਕੇ ਇਹਦੇ ਬਣੀ, ਇਹਦੇ ਵਿੱਚੋਂ ਉਹ ਮਾਤਾ ਦਾ ਤੱਤ ਪ੍ਰਗਟ ਜਦ ਤੱਕ ਨਹੀਂ ਹੁੰਦਾ, ਤਦ ਤੱਕ ਸਾਡੀ ਪ੍ਰਭੂ ਪਰਮਾਤਮਾ ਦੇ ਨਾਲ ਮਿਲਾਪ ਦੀ ਸਾਂਝੀ ਨਹੀਂ ਬਣਦੀ, ਕਿਉਂਕਿ ਕੁਦਰਤ ਨੇ ਜੋੜ ਹੀ ਐਸਾ ਜੋੜਿਆ। ਅਸਾਂ ਨੂੰ ਮੰਨਣਾ ਪਏਗਾ ਜਗ ਮਹਿ ਏਕਾ ਪੁਰਖ ਹੈ, ਕੇਵਲ ਤੇ ਕੇਵਲ ਉਸੇ ਨੂੰ ਕਰਤਾ ਪੁਰਖ ਕਿਹਾ ਜਾਂਦਾ, ਹੋਰ ਜਗ ਮਹਿ ਸਗਲੀ ਨਾਰ ਸਬਾਈ, ਬਾਕੀ ਅਸੀਂ ਸਭ ਨਾਰਾਂ ਹੁੰਦੀਆਂ। ਤੇ ਨਾਰਾਂ ਕੀ ਕਰਦੀਆਂ ਨੇ? ਸਮਾਜਿਕ ਦ੍ਰਿਸ਼ਟੀਕੋਣ ਦੇ ਨਾਲ ਆਪਣੇ ਪਤੀ ਨੂੰ ਰਿਝਾਉਣ ਦਾ ਯਤਨ ਕਰਦੀਆਂ ਨੇ, ਸਮਾਜ ਵਿੱਚ ਉਹਨਾਂ ਨਾਰਾਂ ਦਾ ਮਾਣ ਹੁੰਦਾ ਹੈ ਜਿਹੜੀਆਂ ਨਾਰੀਆਂ ਆਪਣੇ ਪਤੀ ਨੂੰ ਰਿਝਾਉਂਦੀਆਂ ਨੇ, ਉਹਨਾਂ ਦਾ ਸਮਾਜ ਵਿੱਚ ਮਾਣ ਹੈ, ਉਹਨਾਂ ਨੂੰ ਸੁਹਾਗਣ ਦਾ ਦਰਜਾ ਹੈ, ਔਰ ਉਹਨਾਂ ਸੁਹਾਗਣਾਂ ਨੂੰ ਹਰ ਸਮਾਜਿਕ ਕਰਮ ਧਰਮ ਦੇ ਵਿੱਚ ਥਾਂ ਮਿਲਦਾ ਹੈ, ਗੁਰਮਤਿ ਵਿੱਚ ਉਹਨੂੰ ਬਹੁਤ ਵੱਡਾ ਮਾਣ ਮਿਲਿਆ ਹੈ। ਜਿਹੜੀਆਂ ਆਪਣੇ ਪਤੀ ਦੇ ਘਰੋਂ ਉੱਠ ਕੇ ਬਾਹਰ ਚਲੀਆਂ ਗਈਆਂ, ਜਿਹੜੀਆਂ ਪਤੀ ਦਾ ਸਾਥ ਛੱਡ ਗਈਆਂ, ਉਹਨਾਂ ਨੂੰ ਦੁਹਾਗਣ ਦਾ ਦਰਜਾ ਦਿੱਤਾ ਗਿਆ। ਫਿਰ ਇੱਕ ਬੇਨਤੀ ਕਰਦੇ ਹਾਂ, ਸਮਾਜ ਵਿੱਚ ਵਿਧਵਾ ਦਾ ਸਤਿਕਾਰ ਹੈ, ਵਿਧਵਾ ਦਾ ਇੱਕ ਸਮਾਜਿਕ ਸਤਿਕਾਰ ਹੈ, ਸਮਾਜ ਵਿੱਚ ਕੁਆਰੀ ਦਾ ਮਾਣ ਹੈ, ਤੇ ਸੁਹਾਗਣ ਦਾ ਬਹੁਤ ਸਤਿਕਾਰ ਹੈ। ਲੇਕਿਨ ਜਿਹੜੀ ਪਤੀ ਦਾ ਘਰ ਛੱਡ ਕੇ ਚਲੀ ਗਈ, ਨਾ ਸੁਹਾਗਣ ਹੈ, ਨਾ ਦੁਹਾਗਣ ਹੈ, ਨਾ ਵਿਧਵਾ ਹੈ, ਉਸਦਾ ਕੋਈ ਥਾਂ ਨਹੀਂ, ਕਿਤੇ ਕੋਈ ਟੋਈ ਨਹੀਂ, ਸਮਾਜ ਵਿੱਚ ਉਹਦੀ ਕੋਈ ਟੋਈ ਨਹੀਂ। ਤੇ ਜਿਹੜਾ ਗੁਰੂ ਦਾ ਨਹੀਂ ਬਣ ਸਕਿਆ, ਉਹ ਕਿਸੇ ਟੋਈ ਵਿੱਚ ਨਹੀਂ ਆਏਗਾ। ਅਸੀਂ ਸੁਹਾਗਣਾ ਤਦ ਹੀ ਕਹਾਵਾਂਗੀਆਂ। ਸੁਹਾਗਣ ਦੀ ਨਿਸ਼ਾਨੀ ਕੀ ਹੈ? ਅੰਤਰ ਸੱਚ ਮੁਖ ਉਜਲਾ ਖਸਮੈ ਮਾਹੇ ਸਮਾਜ ਜੀ, ਜਿਹਦੇ ਅੰਦਰ ਸੱਚ ਹੈ, ਬੇਦਾਗ ਚਿਹਰਾ। ਆ ਮੇਕਅਪ ਕਰਦੀ ਰਿਵਾਜ ਸਾਡੇ ਚੱਲੀ ਇੱਥੋਂ, ਚਿਹਰਾ ਬੇਦਾਗ ਹੋਵੇ, ਚਿਹਰਾ ਦਾਗੀ ਨਾ ਹੋਵੇ, ਤੇ ਇਹ ਸ਼ਿੰਗਾਰ ਬਣਾਉਣਾ ਹੈ। ਸਤ ਸੰਤੋਖ ਦਇਆ ਧਰਮ ਸ਼ਿੰਗਾਰ ਬਣਾਵੋ, ਸਫਲ ਸੁਹਾਗਣ ਨਾਨਕਾ ਆਪਣੇ ਪ੍ਰਭਾਵੋ। ਅੱਜ ਕਹਿਣਗੇ ਮਾਂਝ ਕੁਚੱਜੀ, ਮੈਂ ਤੇ ਕੁਚੱਜੀ ਹਾਂ। ਅਮਾਵਣ ਡੋਸੜੇ, ਅਮਾਵਣ ਬੜਾ ਪੁਰਾਣਾ ਸ਼ਬਦ ਹੈ ਜੋ ਸਮਾ ਨਹੀਂ ਸਕਦੇ। ਇਤਨੇ ਦੋਸ਼, ਇਤਨੇ ਗੁਨਾਹ ਮੇਰੇ ਅੰਦਰ ਹਨ ਕਿ ਸਮਾਈ ਨਹੀਂ ਹੁੰਦੀ, ਮੈਂ ਕਿਵੇਂ ਆਵਾਂ? ਹਾਂ ਕਿਉਂ ਸ਼ਹਰਾਵਣ ਜਾਵਾਂ ਜੀਓ, ਮੈਂ ਆਪਣੇ ਸਾਈਂ ਦੇ ਘਰ ਕਿਵੇਂ ਜਾਵਾਂ, ਕਿਵੇਂ ਜਾ ਸਕਦੀ ਹਾਂ? ਕਿਉਂਕਿ ਦੋਸ਼ ਇਤਨੇ ਜ਼ਿਆਦਾ, ਗੁਨਾਹੀ ਇਤਨੇ ਜ਼ਿਆਦਾ, ਕਿਵੇਂ ਲੈ ਕੇ ਜਾਵਾਂ, ਕਿਵੇਂ ਮਿਲਾਂਗੀ ਜਾ ਕੇ? ਸਾਡੇ ਘਰਾਂ ਚ ਰਿਵਾਜ ਹੈ ਨਾ, ਬੱਚੀਆਂ ਨੂੰ ਪਹਿਲਾਂ ਬਚਪਨ ਤੋਂ ਹੀ ਮੱਤ ਦਿੱਤੀ ਜਾਂਦੀ, ਸਿਆਣੀਆਂ ਮਾਵਾਂ ਜੋ ਬੱਚੀ ਥੋੜੀ ਜਿਹੀ ਹੋਸ਼ ਸੰਭਾਲਦੀਆਂ ਨੇ ਤੇ ਉਹਨੂੰ ਸਮਝਾਉਣ ਲੱਗ ਪੈਂਦੇ ਨੇ, ਬੇਟਾ ਤੂੰ ਬਗਾਨੇ ਘਰ ਜਾਣਾ, ਤੂੰ ਦੂਜੇ ਘਰ ਜਾਣਾ। ਇਹ ਮੱਤ ਸਾਡੀਆਂ ਸਿਆਣੀਆਂ ਮਾਵਾਂ ਸਦਾ ਤੋਂ ਦਿੰਦੀਆਂ ਆਈਆਂ, ਇਹ ਸ਼ਾਇਦ ਸਦਾ ਤੱਕ ਦਿੰਦੀਆਂ ਰਹਿਣਗੀਆਂ। ਇਹ ਮੱਤ ਉਪਦੇਸ਼ ਮਿਲਦਾ ਰਹੇਗਾ ਬੱਚੀਆਂ ਨੂੰ, ਬੇਟਾ ਤੂੰ ਦੂਜੇ ਘਰ ਜਾਣਾ। ਪਤਾ ਨਹੀਂ ਇੱਕ ਨੂੰ ਦੂਜੇ ਘਰ ਕੈਸਾ ਮਾਹੌਲ ਮਿਲੇ, ਕੈਸਾ ਪਰਿਵਾਰ ਮਿਲੇ ਪਤਾ ਨਹੀਂ। ਤੇ ਬੱਚੀ ਵੀ ਇੱਕ ਆਸ ਬਣਾ ਬੈਠਦੀ ਹੈ, ਮੈਂ ਦੂਜੇ ਘਰ ਜਾਣਾ ਹੈ, ਉੱਥੇ ਪਤਾ ਨਹੀਂ ਮੇਰੀ ਅੱਜ ਕੱਲ੍ਹ ਸ਼ਬਦ ਐਡਜਸਟਮੈਂਟ ਮੰਨਦੇ ਹੋਣੀ ਕਿ ਨਹੀਂ ਹੋਣੀ, ਕੀ ਵਰਤੇਗੀ, ਕਿਵੇਂ ਹੋਏਗੀ। ਤੇ ਗੁਰਬਾਣੀ ਨੇ ਉੱਥੇ ਇੱਕ ਬੜਾ ਸੁੰਦਰ ਗੱਲ ਕੀਤੀ। ਇੱਕ ਬੱਚੀ ਆਪਣੇ ਪਿਤਾ ਦੇ ਲਾਡ ਵਿੱਚ ਆ ਕੇ, ਪਿਆਰ ਵਿੱਚ ਆ ਕੇ, ਵਿਆਹੁਣ ਯੋਗ ਬੱਚੀ ਦਾਜ ਮੰਗ ਰਹੀ ਹੈ। ਤੇ ਸੰਸਾਰ ਦੇ ਅੱਜ ਦੀ ਬੱਚੀ ਜਾਂ ਸੰਸਾਰਕ ਬੱਚੀ ਵਸਤੂਆਂ ਮੰਗਦੀ ਹੈ, ਪਦਾਰਥ ਮੰਗਦੀ ਹੈ, ਲੇਕਿਨ ਗੁਰਮਤ ਦੇ ਦ੍ਰਿਸ਼ਟੀਕੋਣ ਚ ਇੱਕ ਆਹ ਬੱਚੀ ਜੋ ਜੀਵਾਤਮਾ ਰੂਪੀ ਬੱਚੀ ਹੈ, ਇਹ ਗੁਰੂ ਪਿਤਾ ਤੋਂ ਇੱਕ ਦਾਜ ਮੰਗਦੀ ਹੈ। ਤੇ ਪਿਤਾ ਮੈਨੂੰ ਤੋਰਨ ਲੱਗਾ ਹੈ ਨਾ ਇੱਕ ਦਾਜ, ਹਰ ਪ੍ਰਭ ਮੇਰੇ ਬਾਬਲਾ, ਹਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜਾ ਹਰ ਸ਼ੋਭਾ ਦੇਵੋ, ਜਿਤ ਸਵਰ ਹੈ ਮੇਰਾ ਕਾਰਜ, ਜਿਹਦੇ ਨਾਲ ਮੇਰਾ ਇਹ ਵਿਆਹ ਰੂਪੀ ਕਾਰਜ ਸੰਵਰ ਜਾਏ, ਕਿਉਂਕਿ ਮੈਂ ਸਹੁਰੇ ਘਰ ਜਾਣਾ ਹੈ ਤੇ ਸਹੁਰੇ ਘਰ ਜਾ ਕੇ ਕੀ ਮੂੰਹ ਦੇਵਾਂਗੇ। ਅਸੀਂ ਸਮਾਜਿਕ ਦ੍ਰਿਸ਼ਟੀਕੋਣ ਚ ਇਹੀ ਸਮਝ ਬੈਠੇ ਕਿ ਸ਼ਾਇਦ ਬਹੁਤਾ ਧਨ ਪਦਾਰਥ ਲੈ ਕੇ ਜਾਵਾਂਗੀਆਂ ਤੇ ਸ਼ਾਇਦ ਸਹੁਰੇ ਘਰ ਬਹੁਤਾ ਮਾਣ ਹੋਵੇਗਾ। ਨਹੀਂ, ਬਹੁਤਾ ਧਨ ਪਦਾਰਥ ਨਾਲ ਮਾਣ ਨਹੀਂ ਹੋਵੇਗਾ, ਗੁਣਾ ਕਰਕੇ ਮਾਣ ਹੋਵੇਗਾ, ਵਿਦਿਆ ਕਰਕੇ ਮਾਣ ਹੋਵੇਗਾ। ਕਿਉਂਕਿ ਫਿਰ ਬੇਨਤੀ ਕਰਦੇ ਹਾਂ, ਸ਼ਕਲ ਤਾਂ ਵਿਆਹ ਤੋਂ ਪਹਿਲਾਂ ਹੀ ਮਾਇਨੇ ਰੱਖਦੀ ਹੈ। ਕਮਾ ਕਰ ਦੇਣਾ, ਸ਼ਕਲ ਤੇ ਬਾਹਰੀ ਸੁੰਦਰਤਾ ਇਹ ਵਿਆਹ ਤੋਂ ਪਹਿਲਾਂ ਪਹਿਲਾਂ ਮਾਇਨੇ ਰੱਖਦੀ ਹੈ, ਵਿਆਹ ਤੋਂ ਬਾਅਦ ਵਿੱਚ ਅਕਲ ਤੇ ਗੁਣ ਮਾਇਨੇ ਰੱਖਦੇ। ਹਾਂ, ਪਹਿਲੀ ਪਸੰਦਗੀ ਸਾਡੀ ਸ਼ਕਲ ਤੇ ਹੁੰਦੀ ਹੈ, ਸੁੰਦਰ ਚਿਹਰਾ ਹੈ, ਸੁੰਦਰ ਕੱਦ ਕਾਠੀ ਹੈ, ਸਰੂਪ ਸੋਹਣਾ ਹੈ, ਇਹ ਸ਼ਕਲ, ਇੱਕ ਚਿੱਟੇ ਕੱਪੜੇ ਨੇ, ਸੋਹਣੀ ਪੱਗ ਬੱਧੀ ਹੋਈ ਹੈ, ਬਾਹਰ ਲਿਬਾਸ ਚੰਗਾ ਪਾਇਆ, ਇਹ ਤੇ ਕੇਵਲ ਦੂਰੋਂ ਦੇਖਣ ਤੱਕ ਸੀਮਿਤ ਹੈ, ਵਰਤੋਂ ਚ ਇਹਨਾਂ ਦਾ ਕੋਈ ਵਿਵਹਾਰ ਨਹੀਂ। ਵਿਆਹ ਤੋਂ ਪਹਿਲਾਂ ਸ਼ਕਲ ਮਾਇਨੇ ਰੱਖਦੀ ਹੋਏਗੀ, ਲੇਕਿਨ ਵਿਆਹ ਤੋਂ ਅਗਲੇਰੇ ਦਿਨ ਅਕਲ ਮਾਇਨੇ ਰੱਖੇਗੀ। ਸ਼ਕਲ ਬੜੀ ਖੂਬਸੂਰਤ ਹੋਵੇ, ਅਕਲ ਨਾ ਹੋਵੇ, ਸਹੁਰੇ ਕਸ ਨਹੀਂ ਵੱਸ ਸਕਦੀ। ਸ਼ਕਲ ਕੁਰੂਪ ਹੋਵੇ, ਅਕਲ ਬਹੁਤ ਹੋਵੇ, ਸਹੁਰੇ ਕਰਮਾਣ ਮਿਲੇਗਾ। ਔਰ ਭਗਤੀ ਮੰਡਲ ਵਿੱਚ ਤੇ ਐਸਾ ਹੀ ਹੈ। ਸੋਹਣਿਆਂ ਦਾ ਮੁੱਲ ਤੇ ਸ਼ਾਇਦ ਇੱਕ ਅੱਟੀ ਨਹੀਂ ਪਿਆ। ਯੂਸਫ ਬੜਾ ਸੋਹਣਾ ਸੀ ਨਾ, ਤੇ ਬਾਜ਼ਾਰ ਵਿੱਚ ਕੀਮਤ ਕਿਤਨੇ ਪਈ ਸੀ? ਕੱਚੇ ਸੂਤ ਦੀ ਇੱਕ ਅੱਟੀ, ਤੇ ਭੀਲਣੀ ਬੜੀ ਕਾਲੀ ਸੀ, ਤੇ ਕਿੰਨਾ ਮੁੱਲ ਪਿਆ? ਰਾਮ ਚੱਲ ਕੇ ਗਏ। ਅਸ਼ਟਾਵਕਰ ਕਿਤਨੇ ਕੁੱਬੇ ਨੇ, ਜਨਕ ਦੇ ਗੁਰੂ ਹੋਣ ਦਾ ਮਾਣ ਮਿਲਿਆ। ਕੁੱਬਦਾ ਕੁੱਬੀ ਹੈ, ਕ੍ਰਿਸ਼ਨ ਜੀ ਆਪ ਕੁੱਬ ਕੱਢ ਦਿੰਦੇ ਨੇ। ਇੱਥੇ ਸ਼ਕਲਾਂ ਨਹੀਂ, ਇੱਥੇ ਅਕਲਾਂ ਮਾਇਨੇ ਰੱਖਦੀਆਂ। ਤੇ ਪ੍ਰਭੂ ਦੇ ਘਰ ਜਾਣਾ ਹੈ ਤੇ ਇਸ ਸ਼ਕਲ ਨੇ ਨਹੀਂ ਜਾਣਾ, ਅਕਲ ਨੇ ਜਾਣਾ ਹੈ। ਪ੍ਰਭੂ ਦੇ ਘਰ ਜਾਣਾ ਹੈ, ਅਸਾਂ ਡੋਲੀ ਚੜ੍ਹ ਕੇ ਜਾਣਾ ਹੈ, ਲੇਕਿਨ ਉਹ ਡੋਲੀ ਪਹਾੜਾਂ ਨੇ ਨਹੀਂ ਚੁੱਕੀ ਹੋਣੀ, ਉਹ ਡੋਲੀ ਗੁਣਾਂ ਨੇ ਚੁੱਕੀ ਹੋਣੀ। ਜੇ ਗੁਣ ਹੋਣ ਗੰਠੜੀਏ, ਜੇ ਗੰਠੜੀ ਵਿੱਚ ਗੁਣ ਹੋਣਗੇ ਤਦ ਪ੍ਰਭੂ ਸਾਈਂ ਦਾ ਘਰ ਮਿਲੇਗਾ, ਜੇ ਗੁਣ ਨਹੀਂ ਤੇ ਪ੍ਰਭੂ ਸਾਈਂ ਦਾ ਘਰ ਨਹੀਂ ਮਿਲੇਗਾ। ਤੇ ਮੇਰੇ ਵਿੱਚ ਤਾਂ ਗੁਣ ਹੀ ਕੋਈ ਨਹੀਂ, ਸਮਾਈ ਨਹੀਂ ਮੇਰੀ ਕਿਤੇ। ਹਾਂ, ਕਿਉਂ ਸ਼ੋਹਰ ਆਵਣ ਜਾਜ, ਕਿਵੇਂ ਜਾਵਾਂ ਮੈਂ, ਕਿਵੇਂ ਜਾਵਾਂ? ਫਿਰ ਇਹ ਵੀ ਗੱਲ ਨਹੀਂ ਕਿ ਉਹ ਕੋਈ ਮਜ਼ਬੂਰ ਹੈ, ਮੇਰੇ ਤੇ ਇੱਕ ਤੇ ਨਿਰਭਰ ਹੈ। ਬੇਨਤੀ ਕਰਦਾ, ਸਮਾਜ ਤੇ ਹੋ ਸਕਦਾ ਸਮਾਜਿਕ ਕਾਨੂੰਨ ਸਾਡਾ ਇੱਕ ਤੇ ਨਿਰਭਰ ਕਰ ਦਿੰਦਾ ਹੋਵੇ, ਲੇਕਿਨ ਪ੍ਰਭੂ ਇੱਕ ਤੇ ਨਿਰਭਰ ਨਹੀਂ ਹੈ, ਕਿਉਂਕਿ ਉਹਦਾ ਸਰੀਰ ਕ੍ਰਿਸ਼ਤਾ ਹੀ ਨਹੀਂ, ਉਹ ਤੇ ਆਤਮਕ ਰਿਸ਼ਤੇ ਮੰਡਲਾਂ ਦਾ ਵਾਸੀ ਹੈ, ਤੇ ਉਹਦਾ ਰਿਸ਼ਤਾ ਵੀ ਆਤਮਕ ਹੈ, ਸਰੀਰਾਂ ਦਾ ਤੇ ਰਿਸ਼ਤਾ ਹੀ ਨਹੀਂ ਉੱਥੇ ਕੋਈ। ਉੱਥੇ ਤਾਂ ਇੱਕ ਦੋ ਇੱਕ ਚੜ੍ਹਾਉਂਦੀਆਂ, ਉਸ ਤੇ ਦਰ ਤੇ ਤਾਂ ਮੇਰੇ ਵਰਗੀ ਦੀ ਕੀਮਤ ਕੀ? ਉੱਥੇ ਇੱਕ ਦੋ ਇੱਕ ਚੜ੍ਹਦੀਆਂ ਕਲਾ ਦੀਆਂ, ਇੱਕ ਤੋਂ ਇੱਕ ਸੋਹਣੀਆਂ, ਜਪ ਵਾਲੀਆਂ, ਤਪ ਵਾਲੀਆਂ, ਭਗਤੀ ਵਾਲੀਆਂ, ਗਿਆਨ ਵਾਲੀਆਂ, ਆਚਰਜ ਵਾਲੀਆਂ, ਆਸ਼ਚਰਿਆ ਵਾਲੀਆਂ, ਇੱਕ ਤੋਂ ਇੱਕ ਚੜ੍ਹਾਉਂਦੀਆਂ, ਉਹਦੇ ਦਰ ਤੇ ਤਾਂ ਕੌਣ ਕੌਣ ਨਹੀਂ ਬੈਠਾ? ਸੋਦਰ ਦਾ ਕਿਤੇ ਜਾਪ ਕਰੀਏ, ਗਾਵਣ ਸੋਧਨ ਇੰਦਰ ਇੰਦਰਾਸਨ ਦੇਵ ਤਿਆਂਦਰ ਨਾਲੇ ਇੰਦਰ ਵਰਗੇ ਲਾਈਨ ਖੜੇ ਨੇ, ਉਹਦੇ ਦਰ ਤੇ ਤਾਂ ਇੱਕ ਤੋਂ ਇੱਕ ਚੜ੍ਹਾਉਂਦੀਆਂ। ਭਾਈ ਗੁਰਦਾਸ ਜੀ ਵਰਗੇ ਕਹਿੰਦੇ ਨਾ, ਮੇਰੀ ਬਾਤ ਕੌਣ ਪੁੱਛੇਗਾ ਉੱਥੇ, ਕੈਸੇ ਬਹੁ ਨਾਇਕ ਕੀ ਨਾਇਕਾ ਕਹਾਈਏ, ਉਹ ਜੇ ਤੇ ਨਾਇਕਾਵਾਂ ਹੀ ਬਹੁਤ ਨੇ। ਆ ਪੁਰਾਣੀ ਕਹਾਵਤ ਹੈ ਨਾ ਦੁਆਪਰ ਦੀ, ਕਿ ਕ੍ਰਿਸ਼ਨ ਜੀ ਦੀਆਂ 1600 ਗੋਪੀਆਂ ਸਨ, ਪੁਰਾਣੀ ਕਹਾਵਤ ਅਸੀਂ ਪੜ੍ਹਦੇ ਹਾਂ, ਇਹ ਹਰ ਗੋਪੀ ਦੀ ਮੰਗ ਸੀ ਕਿ ਕ੍ਰਿਸ਼ਨ ਦਾ ਸਾਥ ਮੈਨੂੰ ਮਿਲੇ। ਉਹ ਤੇ ਦੁਆਪਰ ਦੀ ਸਾਖੀ ਸੁਣਨ ਪੜ੍ਹਨ ਵਿੱਚ ਹੀ ਆਉਂਦੀ ਹੈ। ਆਤਮਕ ਮੰਡਲ ਚ ਹਰ ਜਿਗਿਆਸੂ ਦੀ ਮੰਗ ਹੈ ਮੈਨੂੰ ਕਰਤੇ ਦਾ, ਮੈਨੂੰ ਭਰਤੇ ਦਾ, ਮੈਨੂੰ ਪ੍ਰਭੂ ਦਾ ਸਾਥ ਮਿਲੇ। ਸਾਡੀ ਅਰਦਾਸਾਂ ਕਰਨਾ, ਬੇਨਤੀਆਂ ਕਰਨਾ, ਪਾਠ ਕਰਨਾ, ਜਪ ਕਰਨਾ, ਤਪ ਕਰਨਾ, ਕੀਰਤਨ ਕਰਨਾ ਹੋਰ ਕਾਹਦੇ ਵਾਸਤੇ ਹੈ? ਜੇ ਨਿਸ਼ਾਨਾ ਇਸ ਤੋਂ ਸਿਵਾ ਕੋਈ ਹੋਰ ਹੈ ਤਾਂ ਖਿਮਾ ਕਰਨਾ ਇਹ ਨਿਰਰਥਕ ਹੈ। ਜੇ ਨਿਸ਼ਾਨਾ ਪਰਮਾਤਮਾ ਤੋਂ ਬਿਨਾਂ ਕੁਛ ਹੋਰ ਹੈ ਫਿਰ ਸਮਝ ਲਓ ਅਸੀਂ ਕੁਚੱਜੀਆਂ ਹਾਂ। ਤੇ ਕੁਚੱਜੀਆਂ ਦੀ ਹਾਲਤ ਇਹ ਹੈ ਕਿ ਉਹ ਤੋਂ ਵਸਤੂ ਮਿਲੀਆਂ ਉਹਦੇ ਨਾਲ ਰੁੱਝ ਗਈਆਂ। ਔਰ ਇਸ ਜ਼ਿਕਰ ਕੀਤਾ ਮੈਂ ਕੁਚੱਜੀ ਜੁੜ ਗਈ ਤੇ ਵੱਲੋਂ ਵਸਤੂਆਂ ਮਿਲਦੀਆਂ ਰਹੀਆਂ। ਤੂੰ ਤੇ ਦਾਤਾ ਐਸਾ ਦਾਨੀ ਹੈ ਜੋ ਮੇਰੀਆਂ ਸਰੀਰਕ ਸੰਸਾਰਕ ਲੋੜਾਂ ਪੂਰੀਆਂ ਕਰਦਾ ਰਿਹਾ ਤੇ ਮੈਂ ਉਹਨਾਂ ਲੋੜਾਂ ਵਿੱਚ ਹੀ ਉਲਝ ਕੇ ਰਹਿ ਗਈ। ਤੇ ਜਦੋਂ ਜਾਗ ਆਈ, ਸਮਝ ਆਈ, ਉਹਨੇ ਚ ਸਮਾਂ ਬਹੁਤ ਲੰਘ ਚੁੱਕਾ ਸੀ, ਬਹੁਤ ਸਮਾਂ ਲੰਘ ਚੁੱਕਾ ਸੀ। ਬਾਬਾ ਕਬੀਰ ਜੀ ਗੱਲ ਦਾਵਾ ਕਰਕੇ ਕਹਿੰਦੇ ਨੇ ਹਰ ਜੀਵ ਦੀ ਸੁਰਤ ਜਾਗਦੀ ਹੈ, ਇੱਕ ਵਾਰ ਹਰ ਜੀਵ ਦੀ ਸੁਰਤ ਜਾਗਦੀ ਹੈ। ਲੇਕਿਨ ਕਦੋਂ ਜਾਗਦੀ ਹੈ? ਜੇ ਤੇ ਸਤ ਸੰਗ ਕਰਦਿਆਂ ਕਰਦਿਆਂ, ਸਾਧੂ ਸੰਗ ਕਰਦਿਆਂ ਕਰਦਿਆਂ, ਸੰਤ ਸੰਗ ਕਰਦਿਆਂ ਕਰਦਿਆਂ ਸੁਰਤ ਜਾਗ ਪਈ ਤੇ ਮੁਬਾਰਕ, ਨਹੀਂ ਤਾਂ ਫਿਰ ਡੰਡਾ ਮਾਰ ਕੇ ਜਗਾਏਗਾ। ਜੇ ਤੇ ਕੋਈ ਪਿਆਰ ਨਾਲ ਜਾਗ ਪਿਆ ਤੇ ਜਾਗ ਪਿਆ, ਨਹੀਂ ਤਾਂ ਮਾਰੇਗਾ, ਜਗਾਏਗਾ ਜ਼ਰੂਰ। ਪੁਰਾਣਾ ਰਿਵਾਜ ਹੈ, ਸ਼ਾਇਦ ਆਪ ਬਜ਼ੁਰਗਾਂ ਨੂੰ ਪਤਾ ਹੋਵੇਗਾ, ਸੁੱਤੇ ਪਏ ਨੂੰ ਮਾਰਦਾ ਕੋਈ ਨਹੀਂ। ਪੁਰਾਣੇ ਬਹਾਦਰ ਸੂਰਮੇ ਸੁੱਤੇ ਪਏ ਨੂੰ ਨਹੀਂ ਸੀ ਮਾਰਦੇ, ਜਗਾ ਕੇ ਮਾਰਦੇ ਸੀ। ਜਮ ਵੀ ਸੁੱਤੀ ਸੁਰਤ ਨੂੰ ਨਹੀਂ ਮਾਰਦਾ, ਜਗਾਉਂਦਾ ਪਹਿਲਾਂ, ਡੰਡਾ ਮਾਰਦਾ ਹੈ, ਜਗਾਉਂਦਾ ਹੈ, ਫਿਰ ਜਗਾ ਕੇ ਫਿਰ ਕਹਿੰਦਾ ਚੱਲ ਹੁਣ ਚੱਲ, ਤੇ ਫਿਰ ਉਦੋਂ ਵਕਤ ਤੁਹਾਨੂੰ ਚੁੱਕਾ ਹੁੰਦਾ ਹੈ। ਕਹ ਕਬੀਰ ਤਬ ਹੀ ਨਰ ਜਾਗੈ, ਜਮ ਕਾ ਡੰਡ ਮੋਢ ਮੈਂ ਲਾਗੈ। ਠਾਸ ਡੰਡਾ ਵੱਜਦਾ ਹੈ, ਆਤਮਕ ਜਾਗ ਖੁੱਲ ਜਾਂਦੀ ਹੈ, ਆਤਮਕ ਨੇਤਰ ਸੂਤਰ ਸੁਰਤ ਦੇ ਨੇਤਰ ਖੁੱਲ ਜਾਂਦੇ। ਜਦ ਸੁਰਤ ਦੇ ਨੇਤਰ ਖੁਰਦੇ ਨੇ ਤਦ ਤੱਕ ਸਵਾਸਾਂ ਦੀ ਗਿਣਤੀ ਮੁੱਕ ਚੁੱਕੀ ਹੁੰਦੀ ਹੈ। ਔਰ ਉਹੀ ਪੀੜਾ ਮੌਤ ਦੀ ਪੀੜਾ ਹੈ, ਪਛਤਾਵਾ ਆਏ ਮੈਂ ਤੇ ਕੀਤੇ ਕੁਝ ਨਹੀਂ, ਜੇ ਪੇ ਕੁਝ ਨਹੀਂ ਸੁੱਤੇ ਲੰਘ ਗਿਆ ਸਮਾਂ। ਆ ਕਦੇ ਕਦੇ ਹੁੰਦਾ ਨਾ ਬੱਸ ਸਫ਼ਰ ਕਰੀਏ ਤੇ ਅਸੀਂ ਕਿਸੇ ਸਥਾਨ ਤੇ ਰੁਕਣਾ ਦੇਖਣਾ ਚਾਹੀਏ ਤੇ ਝਪਕੇ ਲੱਗ ਜਾਏ, ਆਖ ਲੱਗ ਜਾਏ ਤੇ ਪਤਾ ਲੱਗ ਗਿਆ ਅਗਲੇ ਸਟੇਸ਼ਨ ਤੇ ਪਹੁੰਚ ਗਏ, ਦੂਰ ਲੰਘ ਗਏ, ਉਹ ਤਾਂ ਬਹੁਤ ਪਿੱਛੇ ਰਹਿ ਗਿਆ। ਹੁਣ ਬੱਸ ਪਿੱਛੇ ਤਾਂ ਆਉਣ ਰਹੀ, ਉਹ ਤਾਂ ਅੱਗੇ ਜਾਏਗੀ। ਤੇ ਦੁਨੀਆਂ ਦੇ ਵਿੱਚ ਫਿਰ ਵੀ ਅਸੀਂ ਮੁੜ ਕੇ ਪਿੱਛੇ ਚਲੇ ਜਾਵਾਂਗੇ, ਲੇਕਿਨ ਸਵਾਸਾਂ ਦੀ ਬੱਸ ਲੰਘ ਗਈ ਤੇ ਗਈ। ਇਸੇ ਕਰਕੇ ਕਹਿੰਦੇ ਨੇ ਜਾਗੇਗਾ ਜ਼ਰੂਰ, ਐਸਾ ਹੈ ਨਹੀਂ ਕਿ ਜਾਗੇ ਨਾ, ਜਗਾਏਗਾ। ਤਾਂ ਹੀ ਸਤਿਗੁਰ ਕਹਿੰਦੇ ਜਾਗ ਲਿਓ ਰੇ ਮਨਾ, ਜਾਗ ਲਿਓ, ਜਾਗਲਾ ਭਾਈ ਜਾਗਲਾ, ਹੋਸ਼ ਵਿੱਚਾ, ਜਾਗੋ ਜਾਗੋ, ਸੁੱਤੇ ਹੋ, ਜਾਗ ਪੋ ਜਾਗ ਪੋ ਜਾਗ ਪੋ ਜਾਗ ਪੋ। ਤਾਂ ਹੀ ਸਤਿਗੁਰ ਬਾਰ ਬਾਰ ਕਹਿੰਦੇ ਜਾਗ ਜਾਗ ਤੇ ਪ੍ਰਭੂ ਦੀ ਆਵਾਜ਼ ਨਾ ਜਾਗ। ਇੱਕ ਬੇਨਤੀ ਹੋਰ ਕਰਦੇ, ਇਸੇ ਰਾਗ ਚ ਸਤਿਗੁਰੂ ਨੇ ਬੜੇ ਪਿਆਰ ਦੇ ਰੰਗ ਵਿੱਚ ਆ ਕੇ ਆਖਿਆ, ਕੁਚੱਜੀ ਸੀ ਸੌਂ ਗਈ, ਜਾਗੇ ਕਿਵੇਂ ਆਉਣਾ, ਕਿਵੇਂ ਜਾਗੇ? ਪੀਓ ਮਦਰੋ ਧਨਮਤਵੰਤਾ, ਹੁਣੇ ਨਸ਼ਾ ਪੀ ਲਿਆ, ਸੌਂ ਗਈ, ਖੂਬ ਮਾਇਆ ਦਾ ਨਸ਼ਾ ਪੀ ਲਿਆ, ਅਮਲ ਗਲੋਲਾ ਕੁੜਕਾ ਜੋ ਖਾਣ ਪੀਣ ਤਾਂ ਕਰਦੇ ਨੇ, ਭਰਤੇ ਨੇ ਸਭ ਕੁਛ ਦਿੱਤਾ ਸੀ, ਕਰ ਲਿਆ ਲਿਆ ਕੇ ਲਿਆ, ਖਾ ਹੰਡਾ ਮੌਜ ਮਾਣ। ਲੇਕਿਨ ਇਹ ਕੇਵਲ ਪਦਾਰਥਾਂ ਦੇ ਰਸ ਵਿੱਚ ਹੀ ਇਤਨੀ ਰਸਮਗਨ ਹੋ ਗਈ ਕਿ ਭਰਤੇ ਦੀ ਯਾਦ ਹੀ ਭੁੱਲ ਗਈ। ਤੇ ਫਿਰ ਕਦੋਂ ਜਾਗੇਗੀ? ਧਨ ਜਾਗੈ ਜੇ ਪਿਰ ਬੋਲਣ ਤਾਂ, ਜੇ ਉਹ ਪਿਆਰ ਵਿੱਚ ਆ ਕੇ ਜਗਾ ਲਏ ਤੇ ਜੇ ਜਾਗ ਪਏ ਤਬ ਤਾਂ ਜੀਵਨ ਸਫਲ। ਤੇ ਜੇ ਉਸਨੇ ਪਿਆਰ ਵਿੱਚ ਆ ਕੇ ਇੱਕ ਆਵਾਜ਼ ਦਿੱਤੀ, ਦੋ ਆਵਾਜ਼ਾਂ ਦਿੱਤੀਆਂ, ਤਿੰਨ ਆਵਾਜ਼ਾਂ ਦਿੱਤੀਆਂ, ਇਸ ਤੋਂ ਬਾਅਦ ਆਵਾਜ਼ ਹੀ ਨਹੀਂ ਦਿੰਦਾ, ਇਸ ਤੋਂ ਬਾਅਦ ਆਵਾਜ਼ ਨਹੀਂ ਦਿੰਦਾ। ਇੱਕ ਹੱਦ ਆਉਂਦੀ ਹੈ, ਬੇਨਤੀ ਕਰਦੇ ਆਤਮਕ ਜੀਵਨ ਵਿੱਚ ਇੱਕ ਹੱਦ ਆਉਂਦੀ ਹੈ, ਜੇ ਉਸ ਤੋਂ ਪਹਿਲਾਂ ਪਹਿਲਾਂ ਜਾਗ ਪਏ ਤੇ ਜਾਗ ਪਏ, ਤੇ ਜੇ ਉਹ ਹੱਦ ਟੱਪ ਗਏ ਫਿਰ ਜਾਗ ਵੀ ਪਏ, ਫਿਰ ਸਿਵਾਏ ਪਛਤਾਵੇ ਤੋਂ ਹੋਰ ਕੁਝ ਬਾਕੀ ਨਹੀਂ ਰਹਿੰਦਾ। ਜਾਗ ਤੇ ਪਏ لیکن سوائے پچھتاوے تو ہور کچھ باقی نہیں پلے رہا، تے پچھتاوا یہ دکھ ہے۔ اج یہ کہن لگے پچھتاوا ہی اس گل دا ہے کہ میں جدوں جاگ کے اُدے گھر گئی تے دیکھیا اوتھے تاں ایک دو ایک چڑھدیاں بیٹھیاں سی، تے میری بات کین پوچھنا، ایک دو ایک چڑھدیاں اوتھے تاں ایک تو ایک سونیاں، بڑی بینتی کردے ہاں شریرک میک اپ کر کر سے جتنا مرضی بیٹھ جائیے نا گرو نہیں ریجن لگا، جنا مرضی لیپا پوتی کر کے بیٹھ جی سی شریر نو سوار سوار کے، پاوے کالے کپڑے پا کے چٹے کپڑے پا کے جڑے مرضی پا پا کے بیٹھتے رہیے گرو نہیں ریجن لگا ہے نہ کپڑے آتے نہ گلی شریر دے چوڑے تے ریجن لگا ہے، کیونکہ وہ کنت تا آتمک گنا ریجتا ہے، وہ تا گنا ریجتا ہوا شریر تے نہیں ریجتا۔ اتنے جا کے تھے کون جانا ہے میرا نام جی، اتنے تو میرا نام ہی نہیں کوئی جانتا، ایتھے تے اپنا میں بڑا بڑا سکندر سا، ایتھے تے تنونتر سا، ایتھے تے اپنے آج میں دریودھن سا، ایتھے تے بہت بڑا سا، لیکن اتھے کوئی نام ہی نہیں پوچھتا تو کون ہے کتھوں آیا، کوئی بات نہیں پوچھتا۔ جب جی صاحب جی تک بار بار پڑھی جاندی نا، اچھا تے پڑھن تک کسی پڑھنا کھما کر دینا، جے رٹن تو پڑھنا ہے تو صرف ایویں ہے جو میل پتھر پڑھ کے بہ گئے، دلی 100 میل دور ہے، دربار صاحب 500 میل دور ہے، 250 میل دور ہے، پتہ لگ گیا پڑھ کے بہ گئے، دربار صاحب 250 میل دور ہے، 250 میل دور ہے، 250 میل دور ہے، تو ترے ہے ہی نہیں، وہ تھوڑا چل کے آئے گا، چل کے جانا، ایک ایک قدم چلنا پڑے گا، گنتی کرن دے نال کہ 250 میل دور ہے، 250 میل دور ہے، 250 میل دور ہے، دربار صاحب نہیں پہنچ سکتے، تو چل کے جانا پڑے گا، اسی یہی کر رہے ہیں، 250 میل دور ہے، بہت دور ہے، بہت دور ہے، بہت دور ہے، لیکن نہیں سدگر کہ نہیں تو نیڑے ہے، تو نیڑے ہے، تو نیڑے ہے، اسے کہیں تو الٹا ہے، دنیا کہتے دور ہے، سدگر کہ نیڑے ہے، دور نہ جانے، دور نہیں گا تو نیڑے ہے۔ ایتھے اسی سمجھ دے سی جے جگ چار یار جا ہور دسنی ہوئے، چار جگن یار جا ہور دسنی ہوگی، کوئی فرق نہیں پہنتا۔ پھر کہنے لگے چنگا نہ رکھائے کے جس کیرت جگ لے، پھر جے کس نظر میں آ گئی بات نہ پوچھے، کیسے بات نہیں پوچھنی، تو کون ہے کتوں آئی، کی قدر ہے تیری، لیکن لگے کون جانے میرا نام جی، ایتھے تے میرا نام ہوئے گا لیکن مزہ تے تاں ہے جے اتھے بھی نام ہوئے تا۔ بابا کبیر تے ایک بڑا پیا بچن ہے نا، ایتھے پت عزت رہ گئی، ہو سکتا جھوٹ بول کے رکھ لی ہوئے، اور بہت ہی واری دنیاوی پت عزت ساری جھوٹ بول کے رہندی ہے، بہت ہی واری سے اپنی عزت جھوٹ بول کے بچاندے ہیں، اور بہت ہی واری نہیں بلکہ 99% عزت آپ سے جھوٹ بول کے بچانے ہیں، کوئی ورلا ہی ہوئے گا جو ہاتھ کھڑا کر کے دے نہیں جی میں گناہ کیتا ہے، میں پاپ کیتا ہے، کوئی ورلا ہی ہوئے گا، یہ تو پاپی تو سارے ہی ہیں، صرف سنت ہی پاپی نہیں ہے، باقی سب پاپی ہیں، اور فرق کتنا ہے، کوئی تن دا پاپی ہے، کوئی بچن دا پاپی ہے، کوئی من دا پاپی ہے، تن کر کے چوری کرتا ہے، بچن کر کے چوری کرتا ہے، من کر کے چوری کرتا ہے، تے من دے پاپ تو کتنے کو بچے نے، میں نہیں کہنا چاہتا من دے پاپ تو کتنے کو بچے نے، مزہ تے تد ہے جی اتھے بھی نہ چلتا ہوئے، جی اتھے بھی پتہ لگتا ہوئے کون ہے، پوچھے گا تو کون رہے، پوچھ لے گا کون ہے، جب کنڈا کھڑکاوا گے نا جا کے سائیں دا تو پوچھے گا تو کون رہے، تو کون دس سی، پھر کہنا پے گا میں جی ناما میں تیرا ہی ہوں، کدھر آیا کی کہنا ہے، ہاں جی آلہ تے نوارنا جم کرنا، آ جم تو بچا لیو، یہ جم نہ مارے، تو جم پتا پھر دوستی بھی کر لینا ہے، کوئی بینتی کر دیا، دنیا جم تو ڈردی ہے، ساری دنیا جم تو ڈردی ہے، لیکن بھگت جم تو نہیں ڈردے، عزرائیل یار بندے جس تیرا آدھار، عزرائیل تو یار ہوتا انہوں کا، دوستی ہو جاتی ہے جی، وہ موت نو مذاق کرتے ہیں، ہاسا کھیڑا کرتے ہیں، جنہوں تیرا آدھار، جہے تیرے نام جڑ گئے انہوں نے کہا ڈر، پہلا پتنی نو پتی دے نوکر تو کہا ڈر، پتنی نو پتی دے نوکر تو کہا ڈر، وہ بھی نوکر ہے، ਪਤਨੀ ਨੂੰ ਪਤੀ ਦੇ ਬਾਡੀਗਾਰਡ ਤੋਂ ਘੱਟਦਾ ਡਰ ਹੋ ਤੇ ਉਹਦਾ ਵੀ ਬਾਡੀਗਾਰਡ ਹੈ, ਬਸ਼ਰਤੇ ਪਤੀ ਦੀ ਹੋ ਕੇ ਰਵੇ। ਆ ਜਿੰਨੇ ਸਭ ਕੁਛ ਨੇ ਤੇ ਕਰਤੇ ਦੀ ਬਣਾਈ ਹੈ, ਕੁਦਰਤ ਹੈ ਨਾ, ਸਾਨੂੰ ਕਾਹਦਾ ਡਰ ਜੇ ਅਸੀਂ ਉਹਦੇ ਹੋ ਜਾਈਏ ਤੇ। ਇਸੇ ਕਰਕੇ ਨਿਰਭਉ ਪਾਦਕ ਭਗਤ ਜਨ ਨਿਰਭਉ ਨੇ, ਕਾਹਦਾ ਡਰ ਕਿਸੇ ਡਰ ਨਹੀਂ, ਕਿਉਂਕਿ ਜੋ ਕੁਛ ਵੀ ਹੈ ਕਰਤੇ ਦਾ ਬਣਾਇਆ, ਮਾਲਿਕ ਦਾ ਬਣਾਇਆ ਹੈ, ਮਾਲਿਕ ਦਾ ਬਣਾਇਆ ਤੇ ਡਰ ਕਾਹਦਾ, ਕਿਉਂਕਿ ਮੇਰੇ ਮਾਲਿਕ ਦਾ ਹੈ। ਬਹੁਤ ਪੁਰਾਣੀ ਸਾਖੀ ਫਿਲਾਸਫੀ ਚਾਹੁੰਦੀ, ਇੱਕ ਕਿਸੇ ਜੁੜ ਦਾ ਨਵਾਂ ਨਵਾਂ ਵਿਆਹ ਹੋਇਆ, ਸੈਰ ਕਰਨ ਚਲੇ ਗਏ ਬੇੜੀ ਵਿੱਚ, ਦਰਿਆ ਚ ਬੈਠੇ ਸੈਰ ਕਰਨ, ਬੇੜੀ ਅੱਧ ਦਰਿਆ ਚਲੀ ਗਈ। ਰਾਜ ਕੁਮਾਰ ਬੜਾ ਵਿਦਵਾਨ ਸੀ, ਅੱਧ ਮਜ਼ਧਾਰ ਵਿੱਚ ਜਾ ਕੇ ਤਲਵਾਰ ਖਿੱਚ ਲਈ ਤੇ ਨਵੀਂ ਵਿਆਹ ਵਿਹੂਟੀ ਨੇ ਕਹਿੰਦਾ ਮਾਰ ਦਿਆਂਗਾ ਤੈਨੂੰ, ਮਾਰ ਦਿਆਂਗਾ, ਸੁੱਟ ਦਿਆਂਗਾ ਦਰਿਆ ਚ, ਰੁੜ ਦਿਆਂਗਾ ਮਾਰ ਕੇ ਤੈਨੂੰ। ਉਹ ਖਿਲਖਿਲਾ ਕੇ ਹੱਸੀ ਜੇ, ਖਿਲਖਿਲਾ ਕੇ ਹੱਸੀ ਜੇ, ਮਾਰ ਦੇ ਕੀ ਫਰਕ ਪੈਂਦਾ, ਮਾਰ ਦੇ, ਤੈਨੂੰ ਡਰ ਨਹੀਂ ਆਉਂਦਾ, ਨਹੀਂ ਤੇਰੇ ਤੋਂ ਕੋਈ ਡਰ ਨਹੀਂ ਆਉਂਦਾ, ਤੇਰੇ ਤੋਂ ਕੋਈ ਡਰ ਨਹੀਂ ਆਉਂਦਾ, ਕਿਉਂਕਿ ਮੈਂ ਜੀਵਨ ਤੈਨੂੰ ਦੇ ਦਿੱਤਾ ਹੈ, ਹੁਣ ਤੂੰ ਮਾਰ ਸੁੱਟ ਰੱਖ ਤੇਰੀ ਮਰਜ਼ੀ। ਸਮਰ ਬਸ ਇਹੀ ਦੇਖਣਾ ਚਾਹੁੰਦਾ ਸੀ ਕਿ ਤੂੰ ਸਮਰਪਿਤ ਕੀਤਾ ਹੈ ਕਿ ਨਹੀਂ, ਕੀ ਸਮਰਪਣ ਕੀਤਾ ਹੈ ਕਿ ਨਹੀਂ। ਕਹੋ ਕਬੀਰ ਗੁਲਾਮ ਕਰਕਾ ਜਿਆਏ ਭਾਵੇਂ ਮਾਰ, ਸੰਤ ਜਰਾ ਕੁ ਦੁੱਖ ਮਿਲ ਜਾਏ ਤਾਂ ਮਚਾ ਦਿੰਦੇ। ਕੁਛ ਅੱਜੀ ਜੂ ਹੋਈ ਸੀ ਤੇ ਕੁਛ ਜੀ ਦਾ ਹੀ ਇਹ ਰੂਪ ਹੈ ਕਿ ਜਰਾ ਕੋਈ ਵਸਤੂ ਮਿਲ ਗਈ ਤੇ ਖੁਸ਼, ਨਹੀਂ ਮਿਲੀ ਰੁਲਾਮ ਬਈ, ਪਰ ਸਾਡਾ ਦੁਨੀਆ ਉਲਾਮਿਆਂ ਨਾਲ ਭਰੀ ਪਈ। ਤੇ ਗੁਰੂ ਸਾਹਿਬ ਕੀ ਕਹਿੰਦੇ, ਉਲਾਹਨ ਨੂੰ ਮੈਂ ਕਾਹੂ ਨਾ ਦੀ, ਮੈਂ ਨਿਲਾਮਾ ਦਿੰਦਾ, ਕਿਉਂਕਿ ਉਲਾਂਬੇ ਦੇਣ ਵਾਲੀ ਨੂੰ ਪਤੀ ਦਾ ਪਿਆਰ ਮਿਲ ਹੀ ਨਹੀਂ ਸਕਦਾ। ਇਹ ਸਮਾਜਿਕ ਰੀਤ ਵੀ ਠੋਸ ਗੱਲ ਹੈ, ਉਲਾਮੇ ਦੇਣ ਵਾਲੀ ਨੂੰ ਕਦੇ ਵੀ ਦੁਨਿਆਵੀ ਪਤੀ ਦਾ ਵੀ ਪਿਆਰ ਨਹੀਂ ਮਿਲ ਸਕਦਾ। ਘਰ ਪਰਿਵਾਰ ਦੀ ਵਰਤੋਂ ਮਿਲ ਸਕਦੀ ਹੈ, ਧਨ ਮਿਲ ਸਕਦਾ ਹੈ, ਪਦਾਰਥ ਮਿਲ ਸਕਦੇ ਨੇ, ਸੁੰਦਰ ਵਸਤਰ ਮਿਲ ਸਕਦੇ ਨੇ, ਲੇਕਿਨ ਪਤੀ ਦਾ ਦਿਲੀ ਪਿਆਰ ਨਹੀਂ ਮਿਲ ਸਕਦਾ ਜਿਹੜੀ ਉਲਾਂਬੇ ਦਿੰਦੀ ਹੈ। ਜਿਹੜਾ ਪਤੀ ਉਲਾਂਬੇ ਦਿੰਦਾ ਉਹਨੂੰ ਪਤਨੀ ਦਾ ਬਾਕੀ ਸਭ ਕੁਛ ਮਿਲ ਜਾਏਗਾ, ਲੇਕਿਨ ਦਿਲੀ ਪਿਆਰ ਪਤਨੀ ਦਾ ਨਹੀਂ ਲੈ ਸਕਦਾ। ਜਿਹੜਾ ਪਤਨੀ ਨੂੰ ਉਲਾਮੇ ਦਿੰਦਾ ਹੈ, ਜਿਹੜਾ ਪਤਨੀ ਪਤੀ ਨੂੰ ਉਲਾਮੇ ਦਿੰਦੀ ਹੈ, ਉਹ ਬਾਕੀ ਸੰਸਾਰੀ ਪਦਾਰਥ ਮਿਲਦੇ ਰਹਿਣਗੇ, ਲੇਕਿਨ ਦਿਲਾਂ ਦੀ ਸਾਂਝ ਨਹੀਂ ਬਣ ਸਕਦੀ। ਏਕ ਜੋਤ ਦੋਏ ਮੂਰਤੀ ਨਹੀਂ ਹੋ ਸਕਣਗੇ, ਏਕ ਜੋਤ ਦੋਏ ਮੂਰਤੀ ਉਹੀ ਹੋ ਸਕਣਗੇ ਜਿਹੜੇ ਦੂਜੇ ਦੇ ਕੀਤੇ ਤੇ ਉਲਾਮਾ ਨਾ ਦੇ, ਨਹੀਂ ਤੂੰ ਜੋ ਕੀਤਾ ਠੀਕ ਕੀਤਾ, ਭਾਵੇਂ ਪਤੀ ਹੈ ਤੇ ਭਾਵੇਂ ਪਤਨੀ ਹੈ, ਤੂੰ ਜੋ ਕੀਤਾ ਠੀਕ ਕੀਤਾ, ਤੂੰ ਜੋ ਕੀਤਾ ਠੀਕ ਕੀਤਾ। ਉਹ ਹੈ ਅਗਲਾ ਪਦ ਜਾ ਕੇ ਸੁਚੱਜੀ ਦਾ, ਗੁਣਵੰਤੀ ਕਹਣ ਜਾਣੇ ਮੇਰਾ ਨਾਮ, ਮੈਨੂੰ ਕੌਣ ਪੁੱਛਦਾ ਉੱਥੇ, ਬੜੀਆਂ ਮੇਰੇ ਵਰਗੀਆਂ ਤਰਦੇ ਫਿਰਦੀ। ਫਿਰ ਇੱਕ ਸਮਝ ਆਈ ਜਾ ਕੇ ਦੇਖਿਆ ਨਾ ਕਿ ਕੋਈ ਤੇ ਬੜੇ ਆਨੰਦ ਵਿੱਚ ਬੈਠੀਆਂ ਨੇ, ਬੜੀ ਮਸਤੀ, ਬੜਾ ਸਰੂਰ, ਪੁੱਛੇ ਆ ਇੱਥੇ ਬੜੀ ਆਨੰਦ ਵਿੱਚ ਬੈਠੀ, ਮੈਨੂੰ ਤਾਂ ਧੁੱਪ ਸਤਾ ਰਹੀ ਹੈ, ਗਰਮੀ ਸਤਾ ਰਹੀ ਹੈ, ਦੁੱਖ ਸਤਾ ਰਹੇ ਨੇ, ਇਹ ਕੌਣ ਨੇ? ਇਹਨੇ ਜਿਨੀ ਸਖੀ ਸ਼ੌਰਾਵਿਆ, ਇਹ ਉਹ ਨੇ ਜਿਨ੍ਹਾਂ ਨੇ ਇਹ ਭੈਣੇ ਇਸੇ ਲਈ ਆਪਣੇ ਸ਼ੌ ਨੂੰ ਮਾਣਿਆ, ਜਿਨ੍ਹਾਂ ਆਪਣੇ ਪਤੀ ਦੀ ਨਿਕਟਤਾ ਅਨੁਭਵ ਪ੍ਰਾਪਤ ਕਰ ਲਈ ਨਾ, ਉਹ ਤਾਂ ਇੰਜ ਸੁਖੀ ਨੇ ਜਿਵੇਂ ਅੱਜ ਗਰਮੀਆਂ ਦੇ ਵਿੱਚ ਕੋਈ ਅੰਬ ਰੁੱਖ ਦੇ ਰੁੱਖ ਦੀ ਛਾਵੇਂ ਬੈਠਾ ਹੋਵੇ। ਤੇ ਆਪਾਂ ਨੂੰ ਪਤਾ ਹੋਵੇਗਾ ਪਤਝੜ ਚ ਬਾਕੀ ਸਾਰੇ ਰੁੱਖਾਂ ਦੇ ਪੱਤੇ ਝੜ ਜਾਂਦੇ ਨੇ, ਅੰਬ ਦੇ ਪੱਤੇ ਨਹੀਂ ਝੜਦੇ। ਕੁਝ ਪੁਰਾਣੇ ਡਿੱਗ ਦਿੰਦਾ ਹੈ, ਨਵੇਂ ਕਰੂੰਬਲਾ ਲੈ ਲੈਂਦਾ ਹੈ, ਲੇਕਿਨ ਪਤਝੜ ਦੇ ਵਿੱਚ ਵੀ ਅੰਬ ਦੇ ਰੁੱਖ ਦੇ ਸਾਰੇ ਪੱਤੇ ਨਹੀਂ ਚੜਦੇ, ਇਹ ਠੰਡੀ ਛਾਂ ਦੇਣ ਯੋਗਾ ਰਹਿੰਦਾ ਹੈ। ਇਹ ਕੁਝ ਬੂਟੇ ਨੇ ਜਿਹੜੇ ਠੰਡੀ ਛਾਂ ਦਿੰਦੇ, ਪਤਝੜ ਦਾ ਵੀ ਜਿਨ੍ਹਾਂ ਤੇ ਅਸਰ ਨਹੀਂ। ਇੱਥੇ ਸਤਿਗੁਰੂ ਨੇ ਕਿਹਾ ਜਿਨ੍ਹਾਂ ਨੇ ਪ੍ਰਭੂ ਦੀ ਨਿਕਟਤਾ ਮੰਨ ਲਈ, ਉਹ ਤਾਂ ਇੰਜ ਬੈਠੀਏ ਨੇ ਜਿਵੇਂ ਕੋਈ ਅੰਬ ਦੇ ਰੁੱਖ ਦੀ ਛਾਂ ਥੱਲੇ ਬੈਠਾ ਹੋਵੇ। ਗਰਮੀ ਦਾ ਪਤਾ ਹੀ ਨਹੀਂ, ਸੂਰਜ ਹੋਏਗਾ ਤਪਦਾ ਫਿਰੇ, ਮੇਰਾ ਕੀ ਜਾਂਦਾ ਹੈ, ਕਿਉਂਕਿ ਮੈਂ ਤਾਂ ਅੰਬ ਦੀ ਛਾਂ ਬੈਠੀ ਹਾਂ, ਮੈਂ ਤੇ ਆਪਣੇ ਪਤੀ ਦੇ ਸਾਇਜ ਹੇਠ ਬੈਠੀ ਹਾਂ। ਉੱਤੋਂ ਸੇਕ ਆਏਗਾ, ਉਹ ਤੇ ਅੰਬ ਰੁੱਕ ਲਏਗਾ ਨਾ, ਸੇਕ ਤੇ ਪੈ ਰਿਹਾ, ਇਸ ਕੋਈ ਦੋਰਾ ਨਹੀਂ। ਸੂਰਜ ਆਪਣਾ ਸੇਕ ਨਹੀਂ ਘਟਾ ਰਿਹਾ, ਲੇਕਿਨ ਮੇਰੇ ਵਿੱਚ ਤੇ ਸੂਰਜ ਦੇ ਵਿਚਕਾਰ ਤੇ ਅੰਬ ਆ ਗਿਆ ਨਾ, ਹੁਣ ਸਾਰੀ ਗਰਮੀ ਤੇ ਅੰਬ ਨੇ ਰੋਕ ਲਈ, ਰੁੱਖ ਨੇ ਰੋਕ ਲਈ ਹੈ, ਦਰਖਤ ਨੇ ਰੋਕ ਲਈ ਹੈ, ਮੈਨੂੰ ਤੇ ਸ਼ਾਮ ਲੱਗੀ ਨਾ, ਸੇਕ ਜਿੰਨਾ ਮਰਜ਼ੀ ਹੋਵੇ। ਜਿਸ ਦਿਨ ਅਸੀਂ ਗੁਰੂ ਦੀ ਸ਼ਰਨ ਵਿੱਚ ਆ ਗਏ, ਕੁਦਰਤ ਦੇ ਨਜ਼ਾਰੇ ਵਰਤਦੇ ਰਹਿਣਗੇ, ਵਰਤਦੇ ਰਹਿਣਗੇ, ਮੀਂਹ ਪੈਂਦਾ ਰਹੇਗਾ, ਗਰਮੀਆਂ ਲੱਗਦੀਆਂ ਰਹਿਣਗੀਆਂ, ਦੁੱਖ ਆਉਂਦੇ ਰਹਿਣਗੇ, ਲੇਕਿਨ ਸਾਨੂੰ ਦੁੱਖ ਨਹੀਂ ਹੋਏਗਾ, ਕਿਉਂਕਿ ਅਸੀਂ ਗੁਰੂ ਕੀ ਛਾਵੇਂ ਬੈਠੇ ਹੋਵਾਂਗੇ, ਅਸੀਂ ਗੁਰੂ ਕੀ ਸ਼ਰਨ 'ਚ ਬੈਠੇ ਹੋਵਾਂਗੇ, ਅਸੀਂ ਗੁਰੂ ਦੀ ਛਾਂ ਹੇਠ ਬੈਠੇ ਹਾਂ। ਦੁੱਖ ਪੈਂਦਾ ਪੈਂਦਾ ਰੇ, ਸਾਨੂੰ ਕਦਾ ਦੁੱਖ, ਜਿਨ੍ਹਾਂ ਨੇ ਆਪਣੇ ਪਤੀ ਦੀ ਛਾਂ ਮਾਣ ਲਈ ਉਹਨਾਂ ਨੂੰ ਕਦਾ ਇਹ ਮਿਹਨਤ ਮਸ਼ਕਤ ਕਲ ਪਦਾਰਥ ਹੈ ਕਿ ਨਹੀਂ ਹੈ, ਇਹ ਪਤੀ ਨੂੰ ਚਿੰਤਾ ਹੋਏਗੀ, ਪਤਨੀ ਨੂੰ ਥੋੜਾ ਚਿੰਤਾ ਹੈ, ਕਿੱਥੋਂ ਲਿਆਉਣਾ, ਕਿੱਥੋਂ ਕਮਾਉਣਾ, ਕੀ ਕਰਨਾ, ਇਹ ਸਿਰਦਰਦੀ ਪਤੀ ਦੀ ਹੈ। ਘਰ ਬੈਠੇ ਨੂੰ ਪਦਾਰਥ ਮਿਲ ਰਹੇ ਨੇ, ਆਨੰਦ ਹੈ। ਜਿਨੀ ਸਖੀ ਸ਼ਹਿਰਾਵੇ ਆ ਸੇ ਅੰਬੀ ਸ਼ਾਵੜੀ ਹੈਗੀ ਓ, ਸੇ ਗੁਣ ਮਾਂਝ ਨਾ ਆਵਨੀ, ਲੇਕਿਨ ਇਹ ਗੁਣ ਤੇ ਮੇਰੇ ਵਿੱਚ ਹੈ ਹੀ ਕੋਈ ਨਹੀਂ। ਹਾਂ ਕਹਿ ਜੀ ਦੋਸ਼ ਧਰੇ ਹੁੰਦੀ ਓ, ਮੈਂ ਦੋਸ਼ ਕਿਹਨੂੰ ਦਿਆਂ, ਕੀ ਆਪਣੇ ਅਵਗੁਣਾਂ ਦਾ ਦੋਸ਼ ਕਿਸੇ ਦੂਜੇ ਦੇ ਮੱਥੇ ਮੜਾਂਗੇ? ਔਰ ਸਾਡਾ ਸਮਾਜ ਕਰਦਾ ਹੈ, ਆਪਣੇ ਅਵਗੁਣਾਂ ਦਾ ਦੋਸ਼ ਦੂਜੇ ਦੇ ਮੱਥੇ ਤੇ ਮੜਦਾ ਹੈ, ਤੇਰੇ ਤੇਰੇ ਕਰਕੇ ਹੋਇਆ। ਸਤਿਗੁਰ ਕਹਿੰਦਾ ਨਹੀਂ, ਦੱਦਾ ਦੋਸ਼ ਨੂੰ ਦਿਓ ਕਿਸੈ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ। ਦੋਸ਼ ਨਾ ਦੀਜੇ ਵਰਜਨ, ਅੱਜ ਕਰਮਾ ਕਰਦਾ। ਸੰਸਾਰ ਚ ਕਿਸੇ ਨੂੰ ਕੋਈ ਦੁੱਖ ਹੈ, ਕਿਸੇ ਦਾ ਨਹੀਂ ਦਿੱਤਾ ਹੋਇਆ, ਆਪਣਾ ਬੀਜਿਆ ਹੋਇਆ। ਬਸ ਫਰਕ ਇਤਨਾ ਹੈ, ਆਪਣਾ ਬੀਜ ਕੇ ਅਸੀਂ ਭੁੱਲ ਗਏ, ਬੀਜਿਆ ਕਦੋਂ ਇਹ ਨਹੀਂ ਪਤਾ, ਕਰਮ ਕਦੋਂ ਬੀਜ ਬੈਠੇ ਆ ਇਹ ਨਹੀਂ ਪਤਾ, ਲੇਕਿਨ ਹਰ ਬੀਜੇ ਹੋਏ ਕਰਮ ਨੇ ਪ੍ਰਸਫੁਟਿਤ ਹੋਣਾ ਹੈ, ਫੁੱਲਣਾ ਹੈ, ਫੁੱਲ ਲੱਗਣੇ ਹੈ। ਤੇ ਉਹ ਹੁਣ ਵੱਖਰੀ ਗੱਲ ਹੈ ਕਿ ਬੀਜਿਆ ਕੀ ਸੀ, ਜੇ ਗੁਲਾਬ ਦਾ ਫੁੱਲ ਬੀਜਿਆ ਸੀ ਤੇ ਫੁੱਲ ਵੀ ਲੱਗਣਗੇ ਤੇ ਕੰਡੇ ਵੀ ਲੱਗਣਗੇ, ਜੇ ਕਿੱਕਰ ਬੀਜਿਆ ਤੇ ਮੇਰੇ ਕੰਡੇ ਲੱਗਣਗੇ, ਜੇ ਅੰਬ ਦੀ ਗੁਠਲੀ ਬੀਜ ਬੈਠੇ ਆ ਤੇ ਮਿੱਠੇ ਮਿੱਠੇ ਅੰਬ ਮਿਲਣਗੇ। ਹੁਣ ਇਹ ਕੀ ਬੀਜ ਬੈਠੇ ਆ ਇਹ ਤੇ ਸਾਨੂੰ ਵੀ ਨਹੀਂ ਪਤਾ, ਕਿਉਂਕਿ ਅਗਿਆਨਤਾ ਵਸ਼ ਕਰ ਬੈਠੇ ਆ। ਇਸੇ ਕਰਕੇ ਇਸ ਗੁਰਮਤ ਕਹਿੰਦੀ ਹੈ, ਐਸਾ ਕੰਮ ਮੂਲੇ ਨਾ ਕੀਜੈ, ਅਜਿਹਾ ਕੰਮ ਮੂਲੋਂ ਕਰ ਹੀ ਨਾ, ਅੰਤ ਪਛਤਾਈ ਹੈ, ਤੈਨੂੰ ਪਛਤਾਉਣਾ ਪਵੇ। ਉਹ ਕੰਮ ਹੀ ਕਿਉਂ ਕਰਦਾ ਹੈ, ਬਾਅਦ ਵਿੱਚ ਜੋ ਪਛਤਾਵਾ ਕਰਕੇ ਬੋਲਦਾ ਮੇਰੇ ਤੋਂ ਗਲਤੀ ਹੋ ਗਈ ਜੀ, ਨਹੀਂ ਕਰਾਂਗਾ ਜੀ, ਪਹਿਲਾਂ ਨਾ ਕਰ। ਕਿਛ ਲਾਹੇ ਉੱਪਰ ਕਾਲੀ ਹੈ, ਇੱਕ ਬੜੀ ਪਿਆਰੀ ਦ੍ਰਿਸ਼ਟੀ ਹੈ, ਕਿਛ ਲੰਮੀ ਨਦਰ ਨਿਹਾਲੀ ਹੈ, ਦੂਰ ਦ੍ਰਿਸ਼ਟੀ ਨੂੰ ਦੇਖ ਤੇਰੀ ਯਾਤਰਾ ਬਹੁਤ ਲੰਬੀ ਹੈ। ਲੰਮੀ ਨਦਰ ਨਿਹਾਲੀ ਹੈ, ਦੂਰ ਦੇਖ, ਤੂੰ ਇੱਥੇ ਨਹੀਂ, ਤੂੰ ਅਗਾਂਹ ਦੇਖ, ਅਗਾਂਹ ਕੁਤਰਾਂਗ, ਤੂੰ ਦੂਰ ਦੇਖ ਕਿ ਮੇਰਾ ਇਹ ਸਾਧੂ ਸਨਮਾਨ ਅਗਾਂਹ ਨਿਭਣ ਵਾਲਾ ਹੈ ਕਿ ਨਹੀਂ, ਕੀ ਮੇਰੇ ਇਹ ਕਰਮ ਅੱਗੇ ਸਾਥ ਦੇਣ ਵਾਲੇ ਹਨ ਕਿ ਨਹੀਂ। ਅਗਾਂਹ ਕੁਤਰਾਂ, ਪਿੱਛਾ ਫਿਰ ਨਾ ਮੁਹੜਾ, ਨਾਨਕ ਸਿਜ ਇਵੇਹਾ ਵਾਰ, ਬਾਹਰ ਨਾ ਹੋਵੇ ਜਨਮੜਾ, ਬਾਰ ਬਾਰ ਵਾਰੀ ਨਹੀਂ ਮਿਲਣੀ ਹੈ। ਲੇਕਿਨ ਹੁਣ ਕਿਹਨੂੰ ਦੋਸ਼ ਦਿਆਂ, ਇਹ ਗੁਣ ਤੇ ਮੇਰੇ ਚ ਹੈ ਕੋਈ ਨਹੀਂ, ਨਾ ਜਪ ਕੀਤਾ ਹੈ, ਨਾ ਤਪ ਕੀਤਾ ਹੈ, ਨਾ ਸੁਹਾਗਣ ਵਾਲਾ ਗੁਰੂ ਬਣਾਇਆ, ਬਸ ਕੇਵਲ ਬਾਹਰੋਂ ਆਡੰਬਰ ਹੀ ਬਣਾਇਆ ਰੱਖਿਆ, ਮੈਂ ਸੁਹਾਗਣ ਹਾਂ। ਫਿਰ ਬਾਤ ਤੁਹਾਡੇ ਨਾ ਪੁੱਛਿਆ ਹੀ ਤਾਂ ਸੁਹਾਗਣ ਨਾ, ਉਹਨੇ ਕਦੇ ਬਾਤ ਨਹੀਂ ਪੁੱਛੀ, ਆਪਣੇ ਆਪਣੇ ਸੁਹਾਗਣ ਬਣਾ ਕੇ ਬੈਠੀ ਹੋਈ ਹੈ, ਲਿਬਾਸ ਪਾ ਲਿਆ, ਕਦੇ ਪ੍ਰਭੂ ਦੇ ਪਿਆਰ ਦੀ ਗੱਲ ਕੀਤੀ ਨਹੀਂ, ਦਇਆ ਧਰਮ ਸਤ ਸੰਤੋਖ ਜਿਹਨਾਂ ਦਾ ਸ਼ਿੰਗਾਰ ਕਰਨਾ ਸੀ ਉਹ ਕਦੇ ਕੀਤਾ ਨਹੀਂ, ਤੇ ਈਰਖਾ ਨਿੰਦਾ ਚੁਗਲੀ ਦੇ ਇਹ ਆਡੰਬਰ ਕੀਤੇ, ਤੇ ਇਹਨਾਂ ਆਡੰਬਰਾਂ ਦੇ ਨਾਲ ਕਰਤੇ ਦੇ ਘਰ ਪਰਤੇ ਦੇ ਕਰਥਾ ਨਹੀਂ ਮਿਲਦਾ, ਕੀ ਕਰਾਂ ਫਿਰ। ਸੇ ਗੁਣ ਮਾਂਝਣਾ ਆਵਨੀ, ਹਾਂ ਕਹਿ ਜੀ ਦੋਸ਼ ਧਰੇ ਹੋ ਜੀਓ, ਮੈਂ ਕਿਹਦੇ ਵਿੱਚ ਦੋਸ਼ ਰੱਖਾਂ, ਕਿਹਨੂੰ ਦੋਸ਼ ਦਿਆਂ, ਨਹੀਂ ਦੋਸ਼ ਕਿਸੇ ਨੂੰ ਨਹੀਂ ਦੇ ਸਕਦੀ ਮੈਂ। ਫਿਰ ਸਮਝ ਆਈ, ਮੈਂ ਦੋਸ਼ ਤੇ ਕਿਸੇ ਨੂੰ ਦੇ ਨਹੀਂ ਸਕਦੀ, ਕਿਉਂਕਿ ਦੋਸ਼ ਤੇ ਮੇਰਾ ਆਪਣਾ ਹੈ, ਗਲਤੀ ਤੇ ਮੇਰੀ ਆਪਣੀ ਹੈ, ਮੈਂ ਉਹ ਰੂਪ ਸ਼ਿੰਗਾਰ ਤੇ ਕੀਤਾ ਹੀ ਨਹੀਂ ਜਿਸ ਕਰਕੇ ਪ੍ਰਵੇਸ਼ ਮਿਲਣਾ ਸੀ ਘਰ। ਫਿਰ ਇੱਕ ਬੇਨਤੀ ਹੈ, ਕਿਆ ਗੁਣ ਤੇਰੇ ਵਿਥਰਾ, ਮੈਂ ਤੇਰੇ ਗੁਣ ਕੀ ਕਵਾਂ, ਕਿਵੇਂ ਕਵਾਂ, ਮੈਨੂੰ ਕਹਿਣ ਦੀ ਜਾਚ ਹੀ ਨਹੀਂ। ਸ਼ਾਇਦ ਆਪਣੀ ਯਾਦ ਹੋਵੇ, ਸਾਡੇ ਰਿਸ਼ੀਆਂ ਚ ਇੱਕ ਐਸੀ ਅਵਸਥਾ ਵੀ ਆਈ ਨਾ, ਮੁੱਖੋਂ ਆਰਾਮ ਨਹੀਂ ਸੀ ਨਿਕਲ ਰਿਹਾ। ਸਾਡੇ ਭਾਰਤੀ ਪੁਰਾਤਨ ਦਰਸ਼ਨ ਚ ਇੱਕ ਐਸਾ ਨਾਂ ਵੀ ਹੈ ਵਾਲਮੀਕੀ ਜੀ ਦਾ, ਇਤਨਾ ਜੀਵਨ ਐਸਾ ਹੋ ਗਿਆ ਸੀ ਕਿ ਮੁੱਖੋਂ ਆਰਾਮ ਹੀ ਨਹੀਂ ਸੀ ਨਿਕਲਦਾ। ਉਹ ਰਿਸ਼ੀ ਪ੍ਰਭੂ ਦੇ ਪਿਆਰੇ ਦਇਆਵਾਨ ਹੋ ਗਏ, ਕਹਿ ਲੈ ਕੇ ਨਹੀਂ ਆਰਾਮ ਕਹਿ ਸਕਦਾ ਨਾ, ਤੇ ਕੋਈ ਗੱਲ ਨਹੀਂ, ਤੂੰ ਮਰਾ ਕਹਿ, ਤੂੰ ਮਰਾ ਕਹਿ। ਬੇਨਤੀ ਕਰਾਂ, ਰਾਮ ਕਹਿਣ ਵਿੱਚ ਹੀ ਬੜਾ ਭੇਤ ਹੈ, ਰਾਮ ਕਹਿਣ ਵਿੱਚ ਹੀ ਬੜਾ ਭੇਤ ਹੈ। ਇੱਕ ਹਜ਼ਾਰ ਵਾਰ ਰਾਮ ਕਹਿੰਦਾ ਤੇ ਕੋਈ ਫਰਕ ਨਹੀਂ ਪੈਂਦਾ, ਤੇ ਇੱਕ ਵਾਰ ਰਾਮ ਕਹਿੰਦਾ ਤੇ ਸਾਰੇ ਦੁੱਖ ਮਿਟ ਜਾਂਦੇ ਨੇ। ਅਸੀਂ ਹਜ਼ਾਰਾਂ ਵਾਰ ਸਾਲਾਂ ਬੱਧੀ ਹੋ ਗਏ ਵਾਹਿਗੁਰੂ 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 ਅੱਡਦੇ ਹਾਂ, ਕਿੰਨੇ ਕੁ ਦੁੱਖ ਮਿਟੇ ਨੇ ਸਾਡੇ, ਬਲਕਿ ਤਣਾਅ ਵੱਧ ਰਿਹਾ ਸਾਡਾ। ਮੈਂ ਕਰਦੇ ਨੂੰ ਜਿਤਨਾ ਦਿਖਾਵਟੀ ਧਰਮ ਵੱਧ ਰਿਹਾ ਹੈ, ਉਤਨਾ ਹੀ ਸਾਡੇ ਪਰਿਵਾਰਕ ਕਲਹਿ ਤੇ ਕਲੇਸ਼ ਵੱਧ ਰਹੇ ਨੇ। ਜਿਤਨਾ ਸਾਡਾ ਬਾਹਰੋਂ ਢਾਂਚਾ ਧਾਰਮਿਕ ਹੁੰਦਾ ਚਲਾ ਜਾ ਰਿਹਾ, ਉਤਨਾ ਹੀ ਮਨ ਅਸ਼ਾਂਤ ਹੁੰਦਾ ਚਲਾ ਜਾ ਰਿਹਾ। ਮਤਲਬ ਕੀ ਹੈ, ਅਸੀਂ ਸੁਹਾਗਣ ਦਾ ਵੇਸ਼ ਪਾਈ ਜਾ ਰਹੇ ਹਾਂ, लेकिन सुहागण ते कर्म नहीं कर। असी धार्मिक ढांचा बनाई चले जा रहे हैं लेकिन धार्मिक हो नहीं रहे। धर्म नेड़े जाके देख लो किसी भी आडंबरी करने वाले दे कर कलेश समाज कलेश कर दुख संताप संताप ना भरिया पे है बस देख लो चंगा लगता है हाथ ना लाए कसम बड़े जल जा सीट हो हाथ ना लाके देखें सड़ जाएगा तू ही सड़ जाएगा नेड़े ना जावे अगला भरिया ही शोला आई दूर ही रहे तो चंगा इस दुनिया तो दूर ही रहे चंगा। खैर हाँ क्या गुण तेरे विथरा है तेरा की गुण कहा हाँ क्या का किन्ना तेरा नाव जीव मैं किड़ा कि गुण की विस्तार करा कितना कहा तू चंगा किड़े जुबान ना कवा तू चंगा है किस मुंह ना कवा तू चंगा है क्योंकि हूं तक तो तेन कद मन मन नहीं अज क्यों कवा तू चंगा है क्योंकि एक टोल ना अंबड़ा मैं तो तेरे एक गुण के बराबर भी नहीं पहुंच सकती तेरे ते लखां गुण तेरे ते अनंत कलावां तेरे ते गुण का पता ही कोई नहीं ते मेरे सारे गुण भी इकट्ठे कर लवाना ते तेरे एक गुण के बराबर नहीं पहुंच सकते एक टोल ना अंबड़ा लेकिन हां हुण समझ आ गई हां सत कुरबान है तेरे मैं कुरबान तेरे मैं वारी तेरे मैं खनिया तेरे हां वारी बंजा खनिए बंजा तेरे तो कुरबान जैसी भी हां तेरी जिस दिन ये साडे घर च ये गल आ जाए उस दिन साडे घर दे कलेश झगड़े मुक जाणगे। पति कह देवे मैं जिस तरह का भी हां तेरा पत्नी कह देवे जैसी भी हां तेरी कलेश मुक जाएगा पुत्र कह देवे बापू जैसा भी हां हाथ तेरा ही ना कलेश मुक जाएगा साडे घर दे कलेश इत्थे ने मैं ऐसा नहीं हां मैं यह गुणा वाला हां मैं यह चंगे गुण किते मैं यह चंगे गुण किते साडे घर च कलेश किस गल दा है हां टकरा रही है मैं टकरा रही है समर्पण नहीं है मैं टकरा रही है भरा च मैं टकरा रही है भैणा भैणा च मैं टकरा रही है पति पत्नी च मैं टकरा रही है पिता पुत्र च मैं टकरा रही नहीं मैं चंगा दूजा कहता नहीं मैं चंगा तो एक म्यान दो तरवारा कह नहीं सकते। पुरानी कहावत है ना एक मसीत विच भी फकीर तो रह सकते हैं लेकिन एक राज विच दो राजे नहीं रह सकते एक घर विच इको ही मुखी होएगा दो मुखी होए नहीं कि टकराव होया नहीं विड़च दीवार पई नहीं एक घर च कलह क्यों है दोनों मुखी ने दोनों सिर चुकी खड़े ने मिलावा तो है ही नहीं दो कहना मैं चंगी दूजा कहना मैं चंगा दुख कर इसे गल दुख अज ये कहने लगे समझ आ गई मैं तो तेरे नाल पहुंच नहीं सकती। बड़ा प्यारा वचन है धूड़ी विच लुडंदड़ी सोहा मैनू होर कुछ नहीं चाहिए हे साई नहीं मैनू अपने चरणों की धूड़ी बना ले इतना ही बहुत नानक पैसे ना जे शव का साथ मिल जाए पति का साथ मिल जाए भावे धूड़ मिट्टी च पवी हो तभी मुबारक गुरु पंचम पातशाह बचन अगे जाके पढ़ने मिलता है ना जे खाण पीन वस्त्र नहीं मिले तो कोई गल नहीं वहंडाण नहीं मिले कोई गल नहीं भोजन नहीं मिले कोई गल नहीं रुखा भोजन है ना कोई गल नहीं भूम सहन है ना कोई गल नहीं लेकिन अपने पति ना सांझते है ना मेरी सीता का ना क्यों सत्कार ना लिया जाता है पति जंगलों च गए ने चलो जी मैं भी नाल जंगल सीता ने बनवास नहीं सी मिलिया बनवास रामचंद्र जी ने मिलिया सी लेकिन सीता का नाम पहला क्यों आया सीता ने सुख छकता जे पति तेनू बनवास मिले ना मैं राज मैच बैठ के की करना है मैं भी तेरे नाल कंडे चलांगी दुख चलांगी ते अज जुग बीत जाने के बाद विच भी राम का नाम बाद विच है सीता का नाम पहला है सीता राम कह जांदा सी राम सीता कोई नहीं कहता सीताराम कह जाता क्योंकि सती मनी जाती है उसने अत्याग किया है करना रामचंद्र जी ने तो हो सकता मजबूरी च आ गया मनी हो गया एक धर्म है यह धर्म है मजबूरी भी हो सकती है आज्ञा मननी पई समाजिक नियम है यश अपेश का ख्याल है लेकिन सीता वास्ते तो कोई मजबूरी नहीं है महलां च रह सकती है लेकिन नहीं महलां दे सुख आराम छड़ के तुर पई मगर मगर पति तू जिथे जा रहा तेरे मगर जा रही पत्नी का धर्म ही है जिथे पति जा रहे उसे मगर मगर जा रही है बस जिस दिन यह गल साडे संसार विच आ गई कलेश मुक जाएगा ਝਗੜੇ ਮੁੱਕ ਜਾਣਗੇ। ਅੱਜ ਕਹਿਣ ਲੱਗੇ ਮੈਂ ਤਜੀਦ ਤੇ ਸਭ ਕੁਰਬਾਨੇ ਤੇਰੇ ਜਾ ਨਹੀਂ, ਕਿਉਂਕਿ ਮੈਂ ਕੀਤਾ ਕੀ ਹੁਣ ਤੱਕ? ਸੋਨਾ ਰੂਪਾ ਰੰਗਲਾ ਮੋਤੀ ਤੇ ਮਾਣਿਕ ਜੀ, ਕਿਉਂਕਿ ਤੂੰ ਤਾਂ ਮਿਹਰਬਾਨ ਸੀ, ਤੂੰ ਤਾਂ ਮਿਹਰਬਾਨਗੀ ਦਾ ਅੰਤ ਕੀਤਾ ਹੀ ਨਹੀਂ। ਸੋਨਾ ਵੀ ਦਿੱਤਾ ਮੈਨੂੰ, ਚਾਂਦੀ ਵੀ ਦਿੱਤੀ ਮੈਨੂੰ, ਕੱਪੜੇ ਵੀ ਦਿੱਤੇ ਮੈਨੂੰ, ਮੋਤੀ ਵੀ ਲਿਆ ਲਿਆ ਕੇ ਦਿੱਤੇ, ਤੂੰ ਤੇ ਭਰ ਭਰ ਦਿੱਤਾ ਮੇਰਾ। ਉਹ ਕਰਤੇ ਨੇ ਕੀ ਕਮੀ ਛੱਡੀ? ਲੇਕਿਨ ਅਸਾਂ ਬਦਲੇ ਚ ਕਰਤੇ ਨੂੰ ਕੀ ਦਿੱਤਾ ਹੈ? ਉਹਨੇ ਤਾਂ ਸੋਨਾ ਚਾਂਦੀ ਰੂਪਾ ਧਨ ਪਦਾਰਥ ਲਿਆ ਲੈ ਕੇ ਘਰ ਭਰ ਦਿੱਤਾ, ਲੇਕਿਨ ਪਤਨੀ ਨੇ ਕਰਤੇ ਨੂੰ ਕੀ ਸਤਿਕਾਰ ਦਿੱਤਾ ਹੈ? ਕੀ ਉਤਨਾ ਮਾਣ ਦਿੱਤਾ ਹੈ? ਨਹੀਂ। ਹੋਇਆ ਕੀ? ਮੈਂ ਤਿੰਨ ਸਿਉਂ ਲਾਇਆ ਚਿੱਤ, ਸੇ ਵਸਤੂ ਸ਼ਾਹ ਦਿੱਤੀਆਂ, ਮੈਂ ਤਿੰਨ ਸਿਉਂ ਲਾਇਆ ਚਿੱਤ ਜੀਓ, ਮੇਰਾ ਚਿੱਤ ਸੋਨੇ ਚਲੋ ਗਿਆ। ਕਾਮਣ ਲੋੜੈ ਸੋਨਾ ਰੂਪਾ, ਦੁਨਿਆਵੀ ਇਸਤਰੀ ਸੋਨਾ ਚਾਂਦੀ ਇਕੱਠਾ ਕਰਦੀ ਰਹਿ ਜਾਂਦੀ ਹੈ। ਅਸੀਂ ਵੀ ਦੁਨਿਆਵੀ ਜੀਵਾਤਮਾਵਾਂ, ਜੀਵ ਇਸਤਰੀਆਂ ਕੀ ਧਨ ਪਦਾਰਥ ਬਟੋਰ ਦੇਣ ਲੱਗੇ, ਆਹ ਵੀ ਦੇ ਦੇ, ਆਹ ਵੀ ਦੇ ਦੇ, ਆਹ ਮੰਗ, ਡਿਮਾਂਡ ਹੀ ਨਹੀਂ ਮੁੱਕਦੀ ਸਾਡੀ। ਜਿਵੇਂ ਸਾਡੇ ਘਰੇਲੂ ਪਰਿਵਾਰਕ ਜੀਵਨ ਵਿੱਚ ਪਤੀ ਪਤਨੀ ਦੇ ਘਰ ਡਿਮਾਂਡ ਨਹੀਂ ਮੁੱਕ ਰਹੀ, ਮੈਂ ਕਹਿਣਾ ਸਾਡੇ ਧਾਰਮਿਕ ਮੰਡਲ ਵਿੱਚ ਵੀ ਡਿਮਾਂਡ ਨਹੀਂ ਮੁੱਕ ਰਹੀ, ਮੰਗ ਮੁੱਕੇਗੀ ਤੇ ਸਮਰਪਣ ਹੋਏਗਾ। ਮੰਗ ਹੀ ਨਹੀਂ ਮੁੱਕ ਰਹੀ, ਆਹ ਵਸਤੂ ਦੇ, ਆਹ ਵਸਤੂ ਦੇ, ਆਹ ਵਸਤੂ ਦੇ, ਆਹ ਵਸਤੂ ਦੇ, ਜਿਤਨੇ ਵੀ ਸੰਸਾਰਕ ਪਤਨੀ ਪਤੀ ਤੋਂ ਮੰਗੇ ਜਾਂਦੇ, ਆਹ ਵਸਤੂ ਦੇ ਦੇ, ਆਹ ਵੀ ਲਿਆ ਦੇ, ਆਹ ਵੀ ਲਿਆ ਦੇ, ਆਹ ਵੀ ਲਿਆ ਦੇ, ਉਹ ਵੀ ਲਿਆ ਕੇ ਦੇਈ ਜਾ ਰਹੇ। ਠੀਕ ਹੈ, ਜਿਹਦੇ ਚ ਖੁਸ਼ ਤੇ ਖੁਸ਼ ਰਹੋ। ਉਹ ਘਰ ਸਾਡੇ ਸਮਾਜ ਹੈ, ਸੋਹਣਾ ਘਰ ਬਣਾਤਾ, ਧਨ ਪਦਾਰਥ ਲਿਆ ਤੇ, ਵਧੀਆ ਵਧੀਆ ਪਦਾਰਥ ਲੈ ਕੇ ਘਰ ਢੇਰ ਲਾਤਾ, ਤੂੰ ਖੁਸ਼ ਰਹੋ ਤੇ ਖੁਸ਼ ਰਹੋ, ਕਿਉਂਕਿ ਉਹ ਤੇ ਮੈਨੂੰ ਖੁਸ਼ ਦੇਖਣਾ ਚਾਹੁੰਦਾ ਹੈ, ਉਹਦਾ ਗੁਣ ਹੈ ਮੈਨੂੰ ਖੁਸ਼ ਦੇਖਣਾ ਚਾਹੁੰਦਾ ਹੈ। ਲੇਕਿਨ ਕੀ ਮੇਰੇ ਵਿੱਚ ਵੀ ਇਹ ਗੁਣ ਹੈ ਕਿ ਮੈਂ ਉਹਨੂੰ ਖੁਸ਼ ਦੇਖਣਾ ਚਾਹੁੰਦੀ ਹਾਂ? ਕੀ ਇਹ ਗੁਣ ਮੇਰੇ ਵਿੱਚ ਵੀ ਹੈ ਕਿ ਮੈਂ ਆਪਣੇ ਪਤੀ ਦੀ ਖੁਸ਼ੀ ਮੁਤਾਬਕ ਕਰਮ ਕੀਤਾ? ਤੇ ਜੇ ਐਸਾ ਨਹੀਂ ਤੇ ਫਿਰ ਮੈਂ ਕੁਚੱਜੀ ਹਾਂ। ਉਹਨੇ ਤੇ ਸੋਨਾ ਲਿਆ ਕੇ ਦਿੱਤਾ, ਉਹਨੇ ਤੇ ਚਾਂਦੀ ਲਿਆ ਕੇ ਦਿੱਤੀ, ਉਹਨੇ ਤੇ ਵਸਤੂਆਂ ਲਿਆ ਕੇ ਦਿੱਤੀਆਂ, ਕੀ ਮੈਂ ਵਸਤੂ ਦਾ ਸ਼ੁਕਰਾਨਾ ਕਰਨ ਦੀ ਬਜਾਏ ਵਸਤੂਆਂ ਨਾਲ ਜੁੜ ਗਈ? ਸੇ ਵਸਤੂ ਸ਼ਹਿ ਦਿੱਤੀਆਂ, ਮੈਂ ਤਿੰਨ ਸਿਉਂ ਲਾਇਆ ਚਿੱਤ ਜੀ, ਮੈਂ ਤੇ ਵਸਤੂਆਂ ਦਾ ਚਿੱਤ ਲਾ ਲਿਆ। ਮੰਦਰ ਮਿੱਟੀ ਸੰਦੜੇ, ਮੰਦਰ ਬਣਾਤਾ, ਮਕਾਨ ਬਣਾਤਾ, ਮਿੱਟੀ ਦਾ ਬਣਿਆ ਮਕਾਨ ਸੀ ਨਾ, ਉਹਨੇ ਪੱਥਰ ਕੀ ਤੇਰਾ ਸੀ, ਸੋਹਣੇ ਸੋਹਣੇ ਪੱਥਰ ਲਾ ਕੇ ਸਜਾ ਦਿੱਤਾ। ਮਕਾਨ ਤੇ ਮਿੱਟੀ ਦਾ ਬਣਦਾ ਨਾ, ਲੇਕਿਨ ਉਹਨੇ ਸੰਗਮਰਮਰ ਦਾ ਬਣਾ ਦਿੱਤਾ, ਮੇਰੇ ਰਹਿਣ ਵਾਸਤੇ ਸੋਹਣਾ ਮਹਿਲ ਬਣਾ ਦਿੱਤਾ। ਲੈ ਬਸ, ਲੇਕਿਨ ਹਾਂ ਏਡੀ ਡੋਲੀ ਭੁੱਲੀ ਐਸ, ਮੈਂ ਮਕਾਨਾਂ ਚ ਹੀ ਭੁੱਲ ਕੇ ਰਹਿ ਗਈ। ਮੇਰਾ ਕਮਰਾ ਬੜਾ ਵਧੀਆ ਚਾਹੀਦਾ, ਮੈਨੂੰ ਗਹਿਣੇ ਵਧੀਆ ਚਾਹੀਦੇ, ਮੈਨੂੰ ਮਕਾਨ ਵਧੀਆ ਚਾਹੀਦਾ, ਸਮਾਨ ਵਧੀਆ ਚਾਹੀਦਾ। ਇੰਨੇ ਵਿੱਚ ਹਾਂ ਸਕੰਤ ਨਾ ਬੈਠੀ ਪਾਸ ਜੀਓ, ਹਾਂ ਇੰਨੀ ਟੋਲੀ ਭੁੱਲੀ ਐਸ ਤੇ ਸਕੰਤ ਨਾ ਬੈਠੀ ਪਾਸ ਜੀਓ, ਪਦਾਰਥਾਂ ਵਿੱਚ ਹੀ ਮਸ਼ਗੂਲ ਹੋ ਕੇ ਰਹਿ ਗਈ, ਸਕੰਤ ਦੇ ਨੇੜੇ ਬੈਠੀ ਨਾ ਜਾ ਕੇ। ਕੀ ਲਿਆਂਦਾ, ਕੀ ਲਿਆਂਦਾ ਸਮਾਨ, ਕੀ ਲਿਆਏ, ਇੱਥੇ ਵਿੱਚ ਖਚਤ ਹੋ ਗਏ। ਸਾਡੇ ਘਰ ਪਰਿਵਾਰ ਚ ਇਹੀ ਕਲੇਸ਼ ਅੱਜ ਵੀ, ਜੇ ਬਾਰੀਕੀ ਨਾ ਤੇ ਆਪਣੇ ਘਰ ਪਰਿਵਾਰ ਨੂੰ ਦੇਖੀਏ ਨਾ, ਆਪਣੇ ਨਿੱਜ ਅੰਦਰ ਝਾਤ ਪਾਈਏ, ਅਸੀਂ ਇੱਥੇ ਹੀ ਅਟਕੇ ਪਏ ਹਾਂ। ਬਾਜ਼ਾਰੋਂ ਕੀ ਖਰੀਦ ਕੇ ਲਿਆਏ ਹੋ, ਮੇਰੇ ਵਾਸਤੇ ਕੀ ਲਿਆਏ ਹੋ, ਇਹਨੇ ਚ ਉਲਝ ਕੇ ਰਹਿ ਗਿਆ। ਜੇ ਚੀਜ਼ ਵਸਤੂ ਨਹੀਂ ਆਈ ਤੇ ਕਲੇਸ਼, ਜੇ ਆ ਗਈ ਤੇ ਘੜੀ ਦੀ ਘੜੀ ਸੁੱਖ, ਉਹ ਤਾਂ ਬਰਫ਼ ਹੈ ਨਵੀਂ ਮੰਗ, ਨਵਾਂ ਕਲੇਸ਼, ਤੇ ਜੇ ਵਸਤੂ ਨਹੀਂ ਮਿਲੀ ਸਦੀਵੀ ਕਲੇਸ਼। ਪਤੀ ਦੇ ਕੋਲ ਤੇ ਕਦੇ ਬੈਠ ਕੇ ਸ਼ੁਕਰਾਨਾ ਕੀਤਾ, ਇਹਨੂੰ ਤਾਂ ਬਹੁਤ ਕੁਛ ਦਿੱਤਾ ਹੈ। ਇਸ ਕੰਤ ਨਾਲ ਬੈਠੀ ਪਾਸ ਜੀ, ਉਮਰ ਲੰਘ ਗਈ, ਉਹਦੇ ਕੋਲ ਬੈਠੀ ਕੋਈ ਨਾ। ਬਾਬਾ ਫਰੀਦ ਜੀ ਨੇ ਇੱਕ ਗੱਲ ਬੜੀ ਪਿਆਰੀ ਕੀਤੀ, ਜਵਾਨੀ ਮੇਰੀ ਲੰਘ ਰਹੀ ਹੈ ਨਾ, ਮੈਨੂੰ ਜਵਾਨੀ ਲੰਘਣ ਦਾ ਡਰ ਨਹੀਂ। ਫਰੀਦਾ, ਜੁਬਨ ਜਾਂਦੇ ਨਾ ਡਰਾਂ, ਜਵਾਨੀ ਲੰਘ ਰਹੀ ਕੋਈ ਡਰ ਨਹੀਂ, ਲੇਕਿਨ ਡਰ ਤੇ ਇਸ ਗੱਲ ਦਾ ਹੈ ਕਿ ਮੈਂ ਕਦੇ ਸਾਈਂ ਦੇ ਕੋਲ ਗਈ ਨਹੀਂ, ਕਦੇ ਮੈਂ ਪਰਮਾਤਮਾ ਦੇ ਕੋਲ ਗਈ ਨਹੀਂ, ਕਿਉਂਕਿ ਜੇ ਜੁਬਨ ਰੁੱਤੀ ਮਿਲਾਪ ਹੈ। ਇੱਕ ਬੇਨਤੀ ਕਰਦੇ ਹਾਂ, ਸਮਾਂ ਕਰਾਉਣਾ, ਗੱਲ ਬਿਲਕੁਲ ਸੰਸਾਰਕ ਹੈ। ਪਤੀ ਦਾ ਮਿਲਾਪ ਜੁਬਨ ਰੁੱਤੇ ਹੀ ਹੈ ਤੇ ਪਰਮਾਤਮਾ ਦਾ ਮਿਲਾਪ ਵੀ ਜੁਬਨ ਰੁੱਤੇ ਹੀ ਹੈ। ਫਿਰ ਦੁਹਰਾ ਦਿਆਂ, ਜੇ ਪਤੀ ਦਾ ਮਿਲਾਪ ਜੁਬਨ ਰੁੱਤੇ ਹੈ ਨਾ, ਤੇ ਪਰਮਾਤਮਾ ਦਾ ਮਿਲਾਪ ਵੀ ਜੁਬਨ ਰੁੱਤੇ ਹੀ ਹੈ। ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਕਸੀ ਨਹੀਂ ਕਾਇਆ, ਜਬ ਲਗ ਬਿਕਲ ਭਈ ਨਹੀਂ ਬਾਨੀ, ਭਜਲੇ ਰੇ ਮਨ ਕੱਲ ਨੂੰ ਕੀ ਕਰੇਗਾ। ਜਦ ਰੂਹ ਦਾ ਕੰਠ ਸ਼ਬਦ ਨੇ ਉੱਚਾ, ਨੈਨੋ ਨੀਰ ਬਹਿ ਤਨ ਖੀਨਾ, ਭਏ ਕੇਸ਼ ਜਵਾਨੀ, ਰੂਹ ਦਾ ਕੰਠ ਸ਼ਬਦ ਨੇ ਉੱਚਰ ਹੈ। ਮੈਂ ਕਰਨਾ ਇਹ ਦੁੱਖ ਕਿਸੇ ਬਜ਼ੁਰਗ ਤੋਂ ਪੁੱਛੇ, ਕਿ ਮੈਂ ਕਰਨਾ ਬੈਠਣਾ ਚਾਹੁੰਦਾ ਹੈ, ਗੋਡੇ ਸਾਥ ਨਹੀਂ ਦਿੰਦੇ, ਸੁਣਨਾ ਚਾਹੁੰਦਾ ਹੈ, ਕੰਨ ਸਾਥ ਨਹੀਂ ਦਿੰਦੇ, ਬੋਲਣਾ ਚਾਹੁੰਦਾ ਜ਼ਬਾਨ ਸਾਥ ਨਹੀਂ ਦਿੰਦੀ, ਹੁਣ ਮਿਲਣਾ ਚਾਹੁੰਦੀ ਪਤ ਲੇਕਿਨ ਸਰੀਰ ਸਾਥ ਨਹੀਂ ਦਿੰਦਾ ਕਿ ਜੋਬਨ ਰੁੱਤੇ ਮਿਲਾਪ ਹੋ ਸਕਦਾ। ਪਰਮਾਤਮਾ ਨੂੰ ਮਿਲਣ ਦੀ ਇੱਕ ਰੁੱਤ ਹੈ, ਵੱਤ ਲੱਗੀ ਸੱਚੇ ਨਾਮ ਕੀ, ਇਹ ਰੁੱਤੂ ਹੈ, ਵੱਤ ਹੈ, ਸਮਾਂ ਹੈ ਪਰਮਾਤਮਾ ਨੂੰ ਮਿਲਣ ਦਾ। ਜੇ ਇਹ ਖੁੰਝ ਗਿਆ ਤੇ ਗਏ। ਅੱਜ ਵੀ ਕਹਿਣ ਲੱਗੇ ਇਸ ਕੰਤ ਨਾਲ ਬੈਠੀ ਪਾਸ ਕੀ, ਕੰਤ ਦੇਖੋ ਜਦ ਬੈਠਣ ਦਾ ਸਮਾਂ ਸੀ ਤਾਂ ਤੇ ਬੈਠੀ ਨਾ, ਤੇ ਹੋਇਆ ਕੀ, ਅੰਬਰ ਕੂੰਜਾਂ ਕੁਰਲੀਆਂ। ਇੱਥੇ ਇੱਕ ਰੂਪਕ ਅਲੰਕਾਰ ਹੈ, ਆਕਾਸ਼ ਵਿੱਚ ਕੂੰਜਾਂ ਸਨ ਉੱਡ ਗਈਆਂ, ਪਤਾ ਕੀ, ਕਾਲੇ ਵਾਲ ਉੱਡ ਗਏ, ਕਾਲੇ ਕੇਸ਼ ਕੂੰਜਾਂ ਕਾਲੇ ਰੰਗ ਦੀਆਂ, ਕਾਲੇ ਵਾਲ ਜਵਾਨੀ ਦਾ ਇੱਕ ਰੂਪ ਸੀ, ਕੁਰਲੀਆਂ ਕੁਰਲ ਕੁਰਲ ਕਰਕੇ ਉੱਡ ਗਈਆਂ। ਹੋ ਗਿਆ ਬਗ ਬਹਿਠੇ ਆਏ ਜੋ ਚਿੱਟੇ ਵੇਸ਼ ਕੇਸ਼ ਬੁਢਾਪਾ, ਬੁਢਾਪਣਾ ਕੀ ਹੈ, ਚਿੱਟੇ ਵੇਸ਼ ਕੇਸ਼ ਦਾ ਮਤਲਬ ਕੀ ਹੈ, ਬੁਢਾਪੇ ਦੀ ਨਿਸ਼ਾਨੀ, ਹੁਣ ਤੂੰ ਬੁੱਢਾ ਹੋ ਗਿਆ, ਅਜੇ ਬੁੱਢਾ ਹੋ ਗਿਆ, ਚਿੱਟੇ ਵੇਸ਼ ਵਾਲ ਆ ਗਏ, ਤੂੰ ਬੁੱਢਾ ਹੋ ਗਿਆ। ਸਮਝ ਲੈ ਆਪਣੇ ਮਨ ਲੈ ਕਿ ਤੂੰ ਜੀਵਾਨੀ ਦੀ ਉਮਰ ਤੋਂ ਢਲਾਣ ਤੇ ਸ਼ੁਰੂ ਹੋ ਗਏ। ਅਸੀਂ ਮੰਨਦੇ ਹਾਂ ਗੁਰਮਤ ਦੇ ਮੁਤਾਬਕ 40 ਸੀ ਪੁਰ 85 ਪਗ ਖਿੱਸਾ ਹੈ, 30 ਤੋਂ 40 ਸਾਲ ਦੀ ਉਮਰ ਸਾਡੀ ਇੱਕ ਪਰਪਰੋੜਤਾ ਦੀ ਉਮਰ ਹੈ, ਮੈਚਿਓਰਿਟੀ ਦੀ ਉਮਰ ਹੈ। 40 ਤੋਂ 50 ਸਾਲ ਅਸੀਂ ਬਿਲਕੁਲ ਸਿਖਰ ਤੇ ਪਹੁੰਚ ਗਏ, ਇਸ ਤੋਂ ਵੱਧ ਬਲ ਨਹੀਂ ਹੋ ਸਕਦਾ, ਹੁਣ ਬਲ ਘਟਣਾ ਸ਼ੁਰੂ ਹੋ ਗਿਆ। 85 ਜਿੱਥੇ 50 ਸਾਲ ਤੇ ਪੜੇ ਨਹੀਂ ਕਿ ਸਰੀਰਕ ਬਲ ਤਾਣ ਮਾਣ ਸਭ ਘਟਣ ਲੱਗ ਪਿਆ, ਪੱਗ ਖਿੱਸਾ ਹੈ, ਪੱਗ ਪਿਛਾਂ ਆ ਗਿਆ। 60 ਕੋ ਬੁੱਢੇ ਭਾ, 60 ਸਾਲ ਦਾ ਹੁੰਦਾ ਹੁੰਦਾ ਬੁਢਾਪੇ ਕਹਿਣ ਲੱਗ ਪਾਉਂਦਾ ਵੀ ਹੁਣ ਤਾਂ ਬੁੱਢੇ ਹੋ ਗਏ। ਅਚਤੇ ਧੌਲੇ ਨਿਸ਼ਾਨੀ ਨੇ, ਜੋਬਨ ਦਾ ਬਲ ਗਿਆ, ਜੋਬਨ ਗਿਆ, ਬੱਤੀ ਜਰਮਲ ਬੈਠੀ ਆ, ਇਹ ਚਿੱਟੇ ਧੌਲੇ ਸੰਕੇਤ ਨੇ, ਤੂੰ ਬੁੱਢਾ ਹੋ ਗਿਆ, ਤੇਰੀ ਜੋਬਨ ਦੀ ਰੁੱਤ ਖਤਮ ਹੋ ਚੁੱਕੀ ਹੈ। ਅੱਜ ਕਹਿਣ ਲੱਗੇ ਅੰਬਰ ਕੂੰਜਾਂ ਕੁਰਲੀਆਂ, ਸਿਰ ਦੇ ਚਿੱਟੇ ਵਾਲ ਉੱਡ ਗਏ, ਬਗ ਬੈਠੇ ਆਏ ਜੀ ਉੱਥੇ ਤਾਂ ਚਿੱਟੇ ਬਗਲੇ ਆ ਕੇ ਬਹਿ ਗਏ, ਚਿੱਟੇ ਕੇਸ਼ਾਂ ਥਾਂ ਮਲ ਲਈ, ਆ ਧਨ ਚੱਲੀ ਸਾਫ ਰਹਿ, ਹੁਣੇ ਜੀ ਇਸਤਰੀ ਸਹੁਰੇ ਚੱਲੀ ਹੈ। ਮੈਂ ਕਰਦਾ ਜਵਾਨੀ ਚ ਸਹੁਰੇ ਜਾਂਦੀਆਂ ਨੇ, ਬੁਢਾਪੇ ਚ ਸਹੁਰੇ ਨਹੀਂ ਕੋਈ ਜਾਂਦਾ, ਗੁਸਤਾਖੀ ਦੀ ਮਾਫੀ, ਬਿਲਕੁਲ ਸੰਸਾਰਿਕ ਗੱਲ ਹੈ। ਸਹੁਰੇ ਜਵਾਨੀ ਵਿੱਚ ਜਾਇਆ ਜਾਂਦਾ, ਮੁਕਲਾਵੇ ਜਵਾਨੀ ਵਿੱਚ ਜਾਂਦੇ ਨੇ, ਬੁਢਾਪੇ ਵਿੱਚ ਤਾਂ ਅਰਥੀਆਂ ਉੱਠਦੀਆਂ ਨੇ, ਬੁਢਾਪੇ ਵਿੱਚ ਤਾਂ ਫਿਰ ਅਰਥੀਆਂ ਉੱਠਦੀਆਂ ਨੇ। ਸਾ ਤਨ ਚੱਲੀ ਸਹੁਰਾ ਹੈ, ਬੁਢਾਪੇ ਸਾਰੇ ਕੀ ਲੈਣ ਚੱਲੀ, ਕਿਆ ਮੂੰਹ ਦੇਸੀ ਅੱਗੇ ਜਾਏਗੀ, ਉਹ ਹੁਣ ਕਿਹੜਾ ਮੂੰਹ ਲੈ ਕੇ ਜਾਵੇਗੀ, ਕਿਆ ਮੂੰਹ ਦੇਸੀ, ਕੀ ਮੂੰਹ ਲੈ ਕੇ ਜਾਵੇਗੀ, ਇਤਨੇ ਦੋਸ਼ ਅਵਗੁਣ ਲੈ ਕੇ ਪ੍ਰਭੂ ਦੇ ਘਰਿਆਂ ਕੀ ਲੈ ਕੇ ਜਾਵੇਗੀ। ਸਤ ਪੁਰਾਣਾ ਜ਼ਮਾਨਾ ਇੱਕ ਪਹਿਲਾਂ ਚਰਚਾ ਆਪਣੀ ਹੋਈ ਸੀ ਕਿ ਅੱਜ ਤੋਂ ਕੁਝ ਸਮਾਂ ਪਹਿਲਾਂ ਜੋ ਬਜ਼ੁਰਗਾਂ ਦਾ ਵਕਤ ਆਪ ਜਾਏਗਾ, ਵਿਆਹ ਪਹਿਲਾਂ ਹੋ ਜਾਂਦਾ ਸੀ, ਮੁਕਲਾਵਾ ਕਈ ਸਾਲ ਬਾਅਦ ਜਾਂਦਾ ਸੀ, ਦੋ ਦੋ ਸਾਲ, ਚਾਰ ਚਾਰ ਸਾਲ, ਛੇ ਛੇ ਸਾਲ ਮੁਕਲਾਵਾ ਬਾਅਦ ਜਾਣਾ, ਵਿਆਹੀ ਤੇ ਗਈ ਲੇਕਿਨ ਮੁਕਲਾਵਾ ਬਾਅਦ ਚੱਲਿਆ, ਵਿਆਹੀ ਤੇ ਬਚਪਨ ਚ ਗਈ ਸੀ ਲੇਕਿਨ ਮੁਕਲਾਵਾ ਜਵਾਨੀ ਦੇ ਰੁੱਤੇ ਜਾ ਰਿਹਾ। ਜਿਸ ਦਿਨ ਗੁਰੂ ਨਾਲ ਆ ਕੇ ਸੀਸ ਝੁਕਾ ਕੇ ਗੁਰੂ ਨੂੰ ਸਾਂਝ ਪਾ ਲਈ ਵਿਆਹੇ ਗਏ, ਮੁਕਲਾਵਾ ਜਦੋਂ ਜਿੰਦ ਕੱਢੀ ਜਾਏਗੀ ਉਦਣ ਜਾਏਗਾ, ਸਭਨਾ ਸਹੁਰੇ ਵੰਡਣਾ, ਸਭ ਮੁਕਲਾਵਣਾ। ਅਸੀਂ ਵਿਆਹੀਆਂ ਤੇ ਗਈਆਂ ਲੇਕਿਨ ਪਤੀ ਦਾ ਸੁੱਖ ਨਹੀਂ ਮਿਲਿਆ ਸਾਨੂੰ, ਇਹ ਠੀਕ ਹੈ, ਬਸ ਅਸਾਂ ਵਿਆਹੀਆਂ ਗਈਆਂ, ਅਸੀਂ ਦੁੱਖ ਸੰਘਾਵਣਾ ਦਾ ਸ਼ਿੰਗਾਰ ਪਾ ਲਿਆ, ਇਤਨਾ ਤੇ ਕਰ ਲਿਆ, ਲੇਕਿਨ ਪਤੀ ਦੀ ਪਹੁੰਚ ਕੀ ਹੈ, ਪਤੀ ਦਾ ਪਿਆਰ ਕੀ ਹੈ, ਇਹ ਸਾਨੂੰ ਨਹੀਂ ਪਤਾ, ਇਹ ਤੇ ਮੁਕਲਾਵਾ ਜਾਏਗਾ ਤੇ ਪਤਾ ਲੱਗੇਗਾ। ਇਹ ਕਹਿਣ ਲੱਗੇ ਹੁਣ ਕੀ ਮੂੰਹ ਦੇਵੇਗੀ, ਸੁੱਤੀ ਸੁੱਤੀ ਝਾਲ ਕੀ ਆ, ਸੌਂ ਗਈ ਸੀ ਸੁੱਤੀ ਸੁੱਤੀ ਦਿਨ ਚੜ ਗਿਆ, ਇੱਕ ਰਾਤ ਮਿਲੀ ਸੀ ਪ੍ਰਭੂ ਪਤੀ ਨੂੰ ਮਿਲਣ ਵਾਸਤੇ, ਜੀਵਨ ਰੂਪੀ ਰਾਤ ਮਿਲੀ ਸੀ ਔਰ ਜੀਵਨ ਰੂਪੀ ਰਾਤ ਸੁੱਤਿਆਂ ਸੁੱਤਿਆਂ ਗੁਜ਼ਾਰ ਦਿੱਤੀ, ਪੀਓ ਮਦਰੋ ਤਨ ਮਤਵੰਤਾ, ਸੌਂ ਗਈ ਨਸ਼ਾ ਪੀ ਕੇ ਸੌਂ ਗਈ, ਪੱਤੀ ਆਇਆ ਖਬਰੀ ਕੋਈ ਨਹੀਂ, ਸੁੱਤੀ ਰਹਿ ਗਈ, ਸੁੱਤੀ ਸੁੱਤੀ ਝਾਲ ਥੀ ਆ, ਝਾਲ ਦਾ ਮਤਲਬ ਹੈ ਚਲਾਂਗੇ, ਅੰਮ੍ਰਿਤ ਵੇਲਾ ਸਵੇਰ ਦਿਨ ਚੜ ਗਿਆ, ਹੁਣ ਤੇ ਮੌਤ ਆ ਗਈ, ਭੁੱਲੀ ਵਾਟੜੀ ਆਸ ਜੀਓ, ਰਾਹ ਭੁੱਲ ਗਈ, ਜੀਵਨ ਦੇ ਰਾਹ ਤੇ ਖੁੰਝ ਗਈ, ਗਲਤ ਰਾਹ ਤੇ ਤੁਰ ਗਈ। ਫਿਰ ਬੇਨਤੀ ਤੈਂ ਸ਼ਹਿ ਨਾਲੋ ਮੁਤੀਅਸ, ਮੁਤੀਅਸ ਕੀ ਵਿਛੜਨਾ, ਇੱਥੇ ਇੱਕ ਬੇਨਤੀ ਹੈ, ਹੇ ਪ੍ਰਭੂ ਹੇ ਸਾਈਂ ਮੈਂ ਤੇਤੋਂ ਵਿਛੜ ਗਈ ਹਾਂ, ਮੁਤੀਅਸ ਤਾਂ ਹੋਇਆ ਕਿ ਦੁੱਖਾਂ ਕੋ ਤਰਿਆਸ ਜੀਓ, ਮੈਂ ਦੁਖੀ ਹੋ ਗਈ। ਤੁਧ ਗੁਣ ਮੈਂ ਸਭ ਅਵਗੁਣਾ, ਸਾਰੇ ਗੁਣ ਤੇਰੇ ਵਿੱਚ ਮੈਂ ਅਵਗੁਣਾ ਨਾ ਭਰਪੂਰ ਕੁਚੱਜੀ। ਹਾਂ ਇੱਕ ਨਾਨਕ ਕੀ ਅਰਦਾਸ ਕੀਓ, ਇੱਕ ਬੇਨਤੀ ਕੀ ਹੈ, ਸਭ ਰਾਤੀ ਸੁਹਾਗਣੀ, ਤੇਰੀਆਂ ਸਾਰੀਆਂ ਰਾਤਾਂ ਸੁਹਾਗਣੀਆਂ ਵਾਸਤੇ, ਸਭ ਸੁਹਾਗਣ ਰਾਤਾਂ ਮਿਲਦੀਆਂ ਨੇ, ਆਨੰਦ ਮਿਲਦਾ। ਮੈਂ ਦੁਹਾਗਣ, ਮੈਨੂੰ ਦੁਹਾਗਣ ਕੋਈ ਰਾਤ ਮਿਲੇਗੀ, ਕਦੇ ਮੈਨੂੰ ਵੀ ਮਿਲਾਪ ਮਿਲੇਗਾ। ਮੈਂ ਦੁਹਾਗਣ ਕਾਈ ਰਾਤ ਜੀਓ, ਕਿਤੇ ਮੈਨੂੰ ਵੀ ਮਿਲਾਪ ਮਿਲ ਜਾਏਗਾ, ਕਿਤੇ ਮੇਰਾ ਵੀ ਮਿਲਾਪ ਤਿਰਨਾ ਹੋ ਜਾਏਗਾ। ਬਸ ਗੁਰੂ ਕਿਰਪਾ ਕਰੇ ਸਾਡੇ ਅੰਦਰੋਂ ਹੋਕ ਨਿਕਲ ਸਕੇ, ਮੈਨੂੰ ਮਿਲਾ ਲੈ, ਮੈਂ ਕੀ ਮੂੰਹ ਲੈ ਕੇ ਆਵਾਂ ਤੇਰੇ ਘਰ। ਮੰਝ ਪੁਚੱਜੀ ਅੰਮਾ ਉੜ ਡੋਸੜੇ, ਹਾਂ ਕਿਉਂ ਸ਼ਹਿਰਾ ਬਣ ਜਾਓ ਜੀਓ, ਕਿਵੇਂ ਜਾਵਾਂ ਬਹੁਤ ਅਵਗੁਣਾ ਨਾ ਭਰਪੂਰ। ਬਸ ਇੱਕ ਦੇਵ ਰਾਤ ਮੁਰਾਰੀ, ਹੇਰਾ ਮੁਰਾਰੀ, ਬਸ ਪਲਕ ਸਮਾਂ ਦੇ ਦਿਓ, ਥੋੜਾ ਜਿਹਾ ਸਮਾਂ, ਇੱਕ ਭੋਰੀ ਦਰਸ਼ਨ ਦੀਜੇ, ਬਹੁਤਾ ਸਮਾਂ ਨਹੀਂ ਨਾ, ਤਾਂ ਕਮ ਸੇ ਕਮ ਇੱਕ ਝਲਕ ਤੇ ਦਿਖਾ ਦੇ, ਮੇਰਾ ਇਤਨੇ ਵਿੱਚ ਕਲਿਆਣ ਹੋ ਜਾਏਗਾ। ਗੁਰ ਕਿਰਪਾ ਕਰੇ ਸਾਡੇ ਕਿਤੇ ਅੰਦਰ ਦੀ ਅਰਦਾਸ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।